ਅੰਤਰਾ ਹੈ ਜਿਹੜੀਆਂ ਗੁਰਬਾਣੀ ਦੇ ਵਿੱਚ ਬੜੀਆਂ ਵਿਸ਼ੇਸ਼ ਨੇ। ਅੱਜ ਬੜੇ ਬੜੇ ਸੰਨਿਆਸੀ ਮਹਾਂਪੁਰਸ਼, ਬੜੇ ਬੜੇ ਵਿਦਵਾਨ ਸਨਾਤਨ ਮਤ ਦੇ, ਉਹ ਵੀ ਵੇਦਾਂ ਦਾ ਪ੍ਰਮਾਣ ਛੱਡ ਕੇ ਗੁਰਬਾਣੀ ਦੇ ਪ੍ਰਮਾਣ ਦੇਣ ਲੱਗ ਪਏ, ਗੁਰਬਾਣੀ ਦੀ ਖੋਜ ਕਰਨ ਲੱਗ ਪਏ। ਤੇ ਇੱਥੋਂ ਤੱਕ ਇੱਕ ਸਨਾਤਨ ਮਤ ਦੇ ਮਹਾਂਪੁਰਸ਼ ਨੇ ਕਿਹਾ, ਆਚਾਰੀਆ ਜੀ ਨੇ, ਕਹਿੰਦੇ ਜੀ ਮੈਂ ਗੁਰੂਆਂ ਦਾ ਇਤਿਹਾਸ ਪੜ੍ਹਨਾ ਚਾਹੁੰਦਾ ਕਿ ਮੈਨੂੰ ਹਿੰਦੀ ਦੇ ਵਿੱਚ ਦਿਓ, ਮੈਂ ਸਾਰਾ ਪੜ੍ਹਾਂ, ਗੁਰੂਆਂ ਦੀ ਸਾਖੀਆਂ ਸੁਣਾਇਆ ਕਰ। ਪ੍ਰਭਾਵ ਤੁਹਾਨੂੰ ਮਾਣ ਹੋਣਾ ਚਾਹੀਦਾ ਹੈ ਸਿੱਖ ਨੂੰ ਕਿ ਤੇਰੇ ਗੁਰੂ ਵਰਗਾ ਸੰਸਾਰ ਵਿੱਚ ਕੋਈ ਗੁਰੂ ਨਹੀਂ ਹੈ, ਤੇਰੀ ਮਰਿਆਦਾ ਵਰਗੀ ਸਿੱਖਾ ਕਿਸੇ ਦੀ ਮਰਿਆਦਾ ਨਹੀਂ ਸੰਸਾਰ ਵਿੱਚ, ਤੇਰੀ ਮਹਾਨਤਾ ਵਰਗੀ ਮਹਾਨਤਾ ਨਹੀਂ, ਪਰ ਤੇਰੀ ਮਹਾਨਤਾ ਨੂੰ ਮਿੱਟੀ 'ਚ ਮਿਲਾਉਣ ਵਾਲੇ ਸਿੱਖੀ ਦੇ ਲਿਬਾਸ ਵਿੱਚ ਕੁਝ ਲੋਕ ਐਸੇ ਆ ਬੜੇ ਜਿਨ੍ਹਾਂ ਦੇ ਪੱਲੇ ਸਿੱਖੀ ਨਹੀਂ, ਪ੍ਰਭਾਵ ਸਿੱਖੀ ਦਾ ਦੇ ਰਹੇ ਹਾਂ ਕਿ ਅਸੀਂ ਸਿੱਖ ਹਾਂ, ਬਲਕਿ ਦਾਅਵਾ ਕਰ ਦੇਣ ਵੀ ਅਸੀਂ ਪੱਕੇ ਨਹੀਂ। ਸਿੱਖੀ ਕੀ ਹੈ? ਸਿੱਖੀ ਸਿੱਖਿਆ ਗੁਰ ਵਿਚਾਰ। ਸਿੱਖੀ ਦਾ ਪਹਿਲਾ ਪੜਾਅ, ਪਹਿਲਾ ਕਦਮ ਜਿੱਥੋਂ ਸਿੱਖੀ ਤੁਰਦੀ ਹੈ, ਗੁਰੂ ਨਾਨਕ ਨੇ ਦੱਸਿਆ ਵੀ ਤੂੰ ਕਿਸੇ ਨਾਲ ਅਦਵੈਤ ਨਹੀਂ ਰੱਖ ਸਕਦਾ। ਅਦਵੈਤ ਮਤ ਹੈ, ਗੁਰੂ ਨਾਨਕ ਕਹਿੰਦੇ ਕਿਸੇ ਨਾਲ ਅਦਵੈਤ ਨਹੀਂ ਕਰਨੀ, ਜੋ ਤੇਰੇ ਨਾਲ ਵੀ ਕਰਦਾ ਤੈਨੂੰ ਅਦਵੈਤ ਕਰਨ ਦੀ ਲੋੜ ਨਹੀਂ, ਅਕਲ ਆ ਜਾਏਗੀ ਉਹ ਵੀ ਹਟ ਜਾਏਗੀ, ਤੂੰ ਨਹੀਂ ਕਰਨੀ। ਸੋ ਨਾਮ ਦੀਆਂ ਚਾਰ ਅਵਸਥਾ ਗੁਰਬਾਣੀ ਦੇ ਵਿੱਚ ਹੋਣ, ਇੱਕ ਇੱਕ ਅਵਸਥਾ ਜਿਹੜੀ ਦਾਸ ਸਾਹਿਬ ਜੀ ਦੇ ਨਾਲ ਸਾਂਝੀ ਕਰੇਗਾ, ਸੈਂਕੜੇ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਚੋਂ ਤੁਸੀਂ ਆਪ ਲੱਭ ਸਕਦੇ ਹੋ, ਥੋੜੇ ਥੋੜੇ ਪ੍ਰਮਾਣ, ਚਾਰ ਚਾਰ ਪੰਜ ਪੰਜ ਛੇ ਛੇ ਪ੍ਰਮਾਣ ਮੈਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੁਰਬਾਣੀ ਦੀਆਂ ਤੁਕਾਂ ਪੜ੍ਹ ਕੇ, ਇਸ ਲਈ ਤਾਂ ਕਿ ਕੋਈ ਵੀ ਬਾਤ ਇਹ ਨਾ ਹੋਵੇ ਵੀ ਕਲਪਨਾ ਲੱਗੇ ਗਈ, ਉਹਦਾ ਪਰੂਫ ਹੋ ਜਾਏ, ਗੁਰਬਾਣੀ ਦੀ ਮੋਹਰ ਲੱਗ ਜਾਏ ਵੀ ਠੀਕ। ਨਾਮ ਜਪਣ ਵਾਲਾ ਹੋਵੇ ਕੋਈ ਕਿਸੇ ਵੀ ਧਰਮ ਦਾ, ਇਹ ਸਟੇਜਾਂ ਸਾਰੀ ਦੁਨੀਆ ਦੀਆਂ ਅਭਿਆਸੀਆਂ ਦੀਆਂ ਸਾਂਝੀਆਂ। ਇਹ ਵੀ ਦੇ ਨਾਮ ਜਪਣ ਵਾਲੇ ਦੀ ਪਹਿਲੀ ਸਟੇਜ ਬਾਣੀ ਦੀ ਇਹ ਗੱਲ ਸਮਝਣੀ ਹੈ ਕਿ ਦੁਨੀਆ ਦਾ ਕੋਈ ਵੀ ਸ਼ਬਦ ਹੈ ਜਿਹੜਾ ਸੰਸਾਰੀ ਸ਼ਬਦ ਹੈ ਕੋਈ ਵੀ, ਉਹ ਪਰਾ ਬਾਣੀ ਵਿੱਚ ਪੈਦਾ ਹੁੰਦਾ ਹੈ, ਧੁਨੀ ਵਿੱਚ, ਕਿਉਂਕਿ ਧੁਨੀ ਦੇ ਵਿੱਚ ਹਵਾ ਦਾ ਭੰਡਾਰ ਹੈ, ਪੌਣ ਇੱਥੇ ਰਹਿੰਦੀ ਹੈ, ਨਾਭ ਪਵਨ ਘਰ ਆਸਣ ਦੱਸੇ, ਇੱਥੇ ਹਵਾ ਦਾ ਆਸਣ ਹੈ, ਟਿਕਾਣਾ ਹੈ, ਇੱਥੋਂ ਸਾਰੇ ਸਰੀਰ ਪੈਦਾ, ਇੱਥੋਂ ਪੈਦਾ ਹੋ ਕੇ ਸ਼ਬਦ ਜਿਹੜਾ ਅਸੀਂ, ਕੋਈ ਵੀ ਸ਼ਬਦ ਪੈਦਾ ਹੁੰਦਾ ਹੈ ਉਹ ਸ਼ਬਦ ਫਿਰ ਬਸੰਤੀ ਵਿੱਚ ਆਉਂਦਾ, ਬਸੰਤੀ ਤੋਂ ਬਾਅਦ ਮਧਮਾ ਵਿੱਚ ਆਉਂਦਾ, ਮਧਮਾ ਦੇ ਵਿੱਚੋਂ ਬਾਅਦ ਦੇ ਵਿੱਚ ਫਿਰ ਉਹ ਬੈਖਰੀ ਵਿੱਚ ਆਉਂਦਾ, ਬੈਖਰੀ ਵਿੱਚ ਆ ਕੇ ਬਾਹਰ ਨਿਕਲ ਜਾਂਦਾ। ਦੁਨੀਆਂ ਦੇ ਜਿੰਨੇ ਸ਼ਬਦ ਪੈਦਾ ਹੁੰਦੇ ਨੇ ਉਹ ਅੰਦਰ ਤੋਂ ਬਾਹਰ ਨੂੰ ਜਾਣ ਵਾਸਤੇ ਉਹਨਾਂ ਦਾ ਰਸਤਾ ਬਣਿਆ ਹੋਇਆ, ਅੰਦਰ ਵੀ ਰਹਿੰਦੇ ਉਹ, ਤੇ ਜਿਸ ਟਿਕਾਣੇ ਮਾਤਾ ਦੇ ਕੁਦਰ ਵਿੱਚ ਜਾਪ ਚੱਲ ਰਿਹਾ ਸੀ ਹਰ ਪ੍ਰਾਣੀ ਦਾ, ਉਹ ਜਗ੍ਹਾ ਤੇ ਕਬਜ਼ਾ ਹੋ ਗਿਆ ਸੰਸਾਰੀ ਗੱਲਾਂ, ਉੱਥੋਂ ਸੰਸਾਰੀ ਗੱਲਾਂ ਉੱਠਣ ਲੱਗ ਗਏ, ਸਾਡੇ ਸੰਕਲਪ ਉੱਠਣ ਲੱਗ ਗਏ, ਉਹਨਾਂ ਸੰਕਲਪਾਂ ਨੇ ਨਾਮ ਜਿਹੜਾ ਚੱਲ ਰਿਹਾ ਸੀ ਹਰ ਪ੍ਰਾਣੀ ਮਾਤਾ ਦੇ ਕੁਦਰ ਦੇ ਵਿੱਚ, ਓਅੰਕਾਰ 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 ਦਾ ਜਾਪ ਕਰਨਾ, ਔਰ ਜਨਮ ਲੈਣ ਤੋਂ ਜਿੰਨੀ ਦੇਰ ਤੱਕ ਬੈਖਰੀ ਬਾਣੀ ਦੇ ਅੰਦਰ ਦੂਸਰਾ ਸ਼ਬਦ ਪ੍ਰਵੇਸ਼ ਨਹੀਂ ਕਰ ਜਾਂਦਾ, ਬਚਪਨ ਦੇ ਵਿੱਚ ਕਿਸੇ ਵੀ ਬੱਚੇ ਨੂੰ ਧਿਆਨ ਨਾਲ ਰੋਂਦਾ ਵੇਖੋ, ਉਹ ਜਦੋਂ ਰੋਂਦਾ ਜਨਮ ਲੈਣ ਤੋਂ ਬਾਅਦ ਓਅੰਕਾਰ ਦੇ ਵਿੱਚੋਂ ਥੋੜ੍ਹਾ ਜਿਹਾ ਅਜੇ ਜ਼ਬਾਨ ਕੰਮ ਨਹੀਂ ਕਰਦੀ, ਜਿਹੜਾ ਪਰਾ ਬਾਣੀ ਚੱਲਦਾ ਸੀ ਉਹਦਾ ਜਾਪ ਕਰਦਾ, ਓਅੰਕਾਰ ਦੀ ਥਾਂ ਤੇ ਓਆ ਸ਼ਬਦ ਨਿਕਲਦਾ, ਓਅੰਕਾਰ ਐਸਾ ਸਿੰਘੀ ਅਸਲ ਬੱਚਾ ਕਰਦਾ ਤਾਂ ਨਾਮ ਦਾ ਜਾਪ ਹੈ, ਰੋਂਦਾ ਹੈ ਕਿ ਮੈਂ ਓਅੰਕਾਰ ਤੋਂ ਵਿਛੜ ਗਿਆ, ਦੁਨੀਆ ਹੱਸਦੀ ਹੈ, ਬੱਚਾ ਰੋਂਦਾ ਜੀ ਚੰਗਾਈ ਦੀ ਛਾਤੀ ਖੁੱਲਦੀ ਹੈ, ਰੋਣਾ ਵੀ ਚੰਗਾ ਹੁੰਦਾ ਬੀਬੀਆਂ ਕਹਿੰਦੀਆਂ, ਉਹ ਰੋਵੇ ਦੁੱਖ ਆਪਣਾ, ਉਹ ਵਿਛੜਨ ਦਾ ਦੁੱਖ ਰੋ ਰਿਹਾ ਹੈ, ਹੱਸ ਹੱਸ ਗਾਵੇ ਸਭ ਪਰਿਵਾਰ। ਹੁਣ ਬਾਤ ਇੱਥੇ ਆ ਗਈ ਕਿ ਉਹਨਾਂ ਦੇ ਅੰਦਰ ਤੋਂ ਜਦੋਂ ਧੁਨੀਆਂ ਚੱਲ ਪਈਆਂ ਸੰਸਾਰ ਦੀਆਂ, ਕੰਨਾਂ ਦੁਆਰਾ ਵੜ ਗਈਆਂ, ਅੱਖਾਂ ਦੁਆਰਾ ਵੜ ਗਈਆਂ ਤੇ ਜੀਭ ਦੁਆਰਾ ਨਿਕਲੀਆਂ ਸ਼ੁਰੂ ਹੋ ਗਈਆਂ। ਤੇ ਉਹਨਾਂ ਧੁਨੀਆਂ ਦੇ ਵਿੱਚ ਮਾਂ ਵੀ ਇੱਕ ਧੁਨੀ ਹੈ, ਪਿਓ ਵੀ ਇੱਕ ਧੁਨੀ ਹੈ, ਭੈਣ ਭਰਾ ਵੀ ਇੱਕ ਧੁਨੀ ਹੈ, ਮਿੱਤਰ ਦੋਸਤ ਵੀ ਧੁਨੀ ਹੈ, ਕਾਮ ਕ੍ਰੋਧ ਦੀਆਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਬੇਅੰਤ ਬੇਸੁਣੀਆਂ ਆਵਾਜ਼ਾਂ। ਜਿੱਥੇ ਨਾਮ ਚੱਲਦਾ ਸੀ ਭਰਾ ਬਾਣੀ ਦੇ, ਉੱਥੇ ਕਬਜ਼ਾ ਇਹਨਾਂ ਚੀਜ਼ਾਂ ਦਾ ਹੋ ਗਿਆ। ਹੁਣ ਪ੍ਰੈਸ਼ਰ ਇਹਨਾਂ ਦਾ ਕਿੰਨਾ ਪੈ ਰਿਹਾ। ਸਾਡੀ ਬੇਵਸੀ ਇਹ ਹੈ ਵੀ ਅਸੀਂ ਉੱਥੇ ਨਾਮ ਟਿਕਾਉਣਾ ਚਾਹੁੰਦੇ ਹਾਂ। ਇਹਨੂੰ ਇਉਂ ਸਮਝੋ ਵੀ ਜਿਵੇਂ ਧਰਤੀ ਦੇ ਵਿੱਚੋਂ ਪ੍ਰੈਸ਼ਰ ਦੇ ਨਾਲ ਕਿਤੇ ਪਾਣੀ ਨਿਕਲਦਾ ਹੋਵੇ, ਅਸੀਂ ਉੱਥੇ ਕੋਈ ਚੀਜ਼ ਰੱਖਣੀ ਚਾਹੀਏ, ਭਗਾ ਕੇ ਮਾਰਦਾ ਪਾਣੀ ਟਿਕਦੀ ਨਹੀਂ। ਅਮਰੀਕਾ ਵਾਲਿਆਂ ਨੂੰ ਪੁੱਛੋ ਜਿੱਥੇ ਤੇਲ ਨਿਕਲ ਕੱਢਣ ਲੱਗੇ ਸੀ ਕੀ ਬਣਿਆ ਪਿਆ ਹੁਣ, ਉਹ ਪ੍ਰੈਸ਼ਰ ਦੇ ਨਾਲ ਨਿਕਲਦਾ ਇਹ ਸਾਰਾ ਕੁਝ, ਮਸ਼ੀਨਾਂ ਫੇਲ ਹੋ ਗਈਆਂ, ਬੜਾ ਬੜਾ ਕੇ ਪਰੇ ਮਾਰ ਦਿਓ। ਇਸੇ ਤਰ੍ਹਾਂ ਅੰਦਰੋਂ ਖਿਆਲਾਂ ਦਾ ਪ੍ਰੈਸ਼ਰ ਨਿਕਲਿਆ, ਉਹਦੇ ਤੇ ਨਾਮ ਟਿਕਾਉਂਦੇ, ਨਾਮ ਨੂੰ ਭਗਾ ਕੇ ਪਰੇ ਮਾਰਦਾ, ਮੁੜ ਕੇ ਆਪਣਾ ਪ੍ਰੈਸ਼ਰ ਫੇਲ ਜਾਂਦਾ, ਫੰਡ ਚੱਲ ਰਿਹਾ ਨਦੀ ਦੀਆਂ ਲਹਿਰਾਂ ਦੀ ਤਰ੍ਹਾਂ। ਖਿਆਲ ਇੱਕ ਸਮਾਪਤ ਨਹੀਂ ਹੋਏ, ਦੂਜੇ ਫੇਰ ਸ਼ੁਰੂ ਹੋ ਗਏ, ਤੀਜੇ ਫੇਰ ਸ਼ੁਰੂ ਹੋ ਗਏ, ਚੌਥੇ ਫੇਰ ਸ਼ੁਰੂ ਹੋਏ। ਸੰਸਾਰ ਇਹਨਾਂ ਸੰਸਿਆਂ ਚ ਖਿਆਲਾਂ ਦੇ ਵਿੱਚ ਜੀ ਰਿਹਾ ਹੈ, ਪਰ ਸਿਮਰਨ ਕਰਨ ਵਾਲਿਆਂ ਨੇ ਰਸਤਾ ਢੂੰਡਿਆ। ਗੁਰੂ ਨੇ ਦੱਸਿਆ ਕਿ ਬਈ ਜਿੱਥੋਂ ਟੁੱਟੇ ਹੈ ਨਾਮ, ਇਹਨਾਂ ਨੇ ਭੇਜ ਦਿੱਤਾ ਬਾਹਰ ਤੇ ਆਪ ਬੈਠ ਗਏ ਅੰਦਰ, ਅੰਦਰ ਤੋਂ ਹੁਣ ਖਿਆਲ ਬਾਹਰ ਨੂੰ ਜਾਂਦੇ ਹੈ, ਤੇ ਸੰਸਾਰ ਦੇ ਸ਼ਬਦਾਂ ਦਾ ਰਸਤਾ ਅੰਦਰ ਤੋਂ ਬਾਹਰ ਨੂੰ ਹੈ ਤੇ ਨਾਮ ਦਾ ਰਸਤਾ ਬਾਹਰ ਤੋਂ ਅੰਦਰ ਨੂੰ ਹੈ। ਇਸ ਲਈ ਨਾਮ ਦੀ ਪਹਿਲੀ ਸਟੇਜ ਹੈ ਬੈਕਰੀ ਬਾਣੀ, ਕਿਉਂਕਿ ਨਾਮ ਅੰਦਰ ਲੈ ਕੇ ਜਾਣਾ ਸੀ, ਅੰਦਰ ਵਾਲੇ ਹੈ ਨਹੀਂ ਸਾਡੇ, ਅੰਦਰ ਭੇਜਣਾ। ਉਹ ਕਿਵੇਂ ਹੈ ਬੈਕਰੀ ਬਾਣੀ, ਉਸ ਨੂੰ ਕਹਿੰਦੇ ਨੇ ਜਿਹਦੇ ਵਿੱਚ ਤੁਸੀਂ ਕੰਨਾਂ ਦੇ ਨਾਲ ਸੁਣ ਸਕਦੇ ਹੋ, ਵਾਹਿਗੁਰੂ 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 ਵਾਹਿਗੁਰੂ, ਇਹ ਬੈਕਰੀ ਬਾਣੀ ਹੈ ਜੋ ਦੋ ਚਾਰ ਵਾਰੀ ਮੈਂ ਆਪ ਜੀ ਨੂੰ ਸੁਣਾਇਆ। ਇਹ ਪਹਿਲੀ ਕਲਾਸ ਹੈ ਗੁਰੂ ਨਾਨਕ ਦੇ ਵਿਦਿਆਰਥੀਆਂ, ਇਉਂ ਕਹਿ ਲਓ ਵੀ ਸਟੇਸ਼ਨ ਤੇ ਪਹੁੰਚ ਗਏ ਹੋ, ਟਿਕਟ ਲੈ ਲਿਆ, ਗੁਰੂ ਵਾਲੇ ਬਣ ਗਏ ਹੋ, ਪਲੇਟਫਾਰਮ ਤੇ ਖੜੇ ਹੋ। ਤੇ ਜੇ ਸਾਰੀ ਉਮਰ ਸਟੇਸ਼ਨ ਤੇ ਗੱਡੀ ਘੁੰਮੀ ਜਾਵੇ ਤਾਂ ਫਿਰ ਮੰਦਲਾ ਜੀ ਆਉਣ ਜੇ ਗੁਰੂ ਪਿਆਰੇ, ਇਹ ਵੀ ਧਿਆਨ ਰੱਖਣਾ। ਇਹ ਪਹਿਲੀ ਸਟੇਸ਼ਨ ਤੇ ਨਹੀਂ ਘੁੰਮੀ ਜਾਣਾ ਤੇ ਅਗਲੀਆਂ ਸਟੇਜਾਂ ਤੇ ਵੀ ਪਹੁੰਚਣਾ, ਅਗਲੇ ਸਟੇਸ਼ਨਾਂ ਤੇ ਜਾਣਾ ਹੈ। ਟਿਕਟ ਲੈ ਲਿਆ ਤੇ ਬੈਕਰੀ ਬਾਣੀ ਦਾ ਜਾਪ, ਇਹਦੇ ਲਈ ਗੁਰਬਾਣੀ ਦੇ ਅੰਦਰ ਉਸ ਤਜ਼ਰਬੇਕਾਰ ਇਨਸਾਨ ਭਗਤ ਜਿਹੜਾ ਰੱਬ ਨੂੰ ਪ੍ਰਵਾਨ ਹੋ ਚੁੱਕਾ ਹੈ, ਮੈਂ ਉਹਦੀ ਬਾਣੀ ਚੋਂ ਪ੍ਰਵਾਨ ਦੇਣ ਲੱਗਾ, ਜਿਹਨੇ 7 ਲੱਖ ਪ੍ਰਾਣੀਆਂ ਨੂੰ ਜਦੋਂ ਨਾ ਅਖਬਾਰ ਨਾ ਮੀਡੀਆ ਨਾ ਉਹਦੇ ਕੋਲ ਗੱਡੀ ਮੋਟਰ, ਇੱਕ ਗਰੀਬ ਘਰ ਵਿੱਚ ਪੈਦਾ ਹੋਣ ਵਾਲਾ 7 ਲੱਖ ਲੋਕਾਂ ਨੂੰ ਨਾਮ ਨਾਲ ਜੋੜ ਕੇ ਉਹਨਾਂ ਦੀ ਕਲਿਆਣ ਕਰ ਗਿਆ, ਉਹ ਹੈ ਭਗਤ ਕਬੀਰ ਸਾਹਿਬ। ਭਗਤ ਕਬੀਰ ਸਾਹਿਬ ਦਾ ਆਪਣਾ ਤਜ਼ਰਬਾ ਕੀ ਕਹਿੰਦਾ, ਉਹ ਕਹਿੰਦਾ ਮੈਂ ਵੀ ਬੈਕਰੀ ਤੋਂ ਸ਼ੁਰੂ ਕੀਤਾ। ਉਹਦਾ ਆਪਣਾ ਨਿੱਜ ਦਾ ਤਜ਼ਰਬਾ ਹੈ, ਆਪਣਾ ਸਿਰਫ ਉਹਨਾਂ ਸਤਪੁਰਸ਼ਾਂ ਦੀ ਪੜ੍ਹ ਕੇ ਉਹਦਾ ਲਾਭ ਉਠਾਉਣਾ, ਆਪਣਾ ਤਜ਼ਰਬਾ ਗੁਰਬਾਣੀ ਚ ਲਿਖ ਦਿੱਤਾ। ਕੀ ਹੈ ਕਬੀਰ ਸਾਹਿਬ ਦੇ ਪੰਥ ਵਿੱਚ, ਇਹ ਵੈਸ਼ਨੋ ਮਤ ਹੈ, ਮਾਲਾ ਦਾ ਬੜਾ ਰਿਵਾਜ਼ ਹੈ। ਪਹਿਲਾਂ ਗਿਣ ਕੇ ਜਾਪ ਕਰਨਾ ਕੋਈ ਬੁਰੀ ਬਾਤ ਨਹੀਂ ਹੈ, ਮਾਲਾ ਕੋਈ ਐਸੀ ਉਪਾਧੀ ਨਹੀਂ ਹੈ। ਇਹ ਗੜੀਰ ਨੇ ਜਿਹਦੀਆਂ ਲੱਤਾਂ ਕੰਮ ਨਾ ਕਰਨ, ਉਹਨੂੰ ਬੱਚੇ ਨੂੰ ਗੜੀਰ ਨਾ ਦੇ ਦੀ ਜਾਏ, ਜਦੋਂ ਤੁਰਨ ਲੱਗ ਜਾਵੇ ਗੜੀਰ ਦੇ ਦੀ ਲੋੜ ਕੋਈ। ਮਾਲਾ ਸ਼ੁਰੂ ਸ਼ੁਰੂ ਦੇ ਵਿੱਚ ਥੋੜੇ ਜਿਹੇ ਸਹਾਰਾ ਬਣਦੀ ਹੈ। ਕਬੀਰ ਸਾਹਿਬ ਨੇ ਜਦੋਂ ਜਾਪ ਚੱਲ ਪਿਆ ਮਾਲਾ ਛੱਡ ਦਿੱਤੀ, ਇੱਕ ਸੰਤ ਬੋਲਿਆ ਕਬੀਰ ਜੀ ਤੁਸੀਂ ਮਾਲਾ ਛੱਡ ਦਿੱਤੀ। ਕਹਿੰਦੇ ਹੁਣ ਮਾਲਾ ਅੰਦਰ ਚਲੀ ਗਈ, ਕਿੱਥੇ ਚਲੀ ਗਈ ਅੰਦਰ ਮਾਲਾ। ਉਸ ਵੇਲੇ ਫਿਰ ਬੈਕਰੀ ਬਾਣੀ ਦਾ ਇੱਕ ਸ਼ਲੋਕ ਹੈ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਮੇਰਾ ਰਾਮ ਰਸਨਾ ਦੇ ਉੱਤੇ ਆ ਗਿਆ, ਹੁਣ ਮਣਕਿਆਂ ਚ ਨਹੀਂ ਰਿਹਾ ਮੇਰਾ ਰਾਮ, ਇਸ ਲਈ ਹੁਣ ਮੈਂ ਮਾਲਾ ਛੋੜ ਦਿੱਤੀ। ਆਦਿ ਜੁਗਾ ਦੀ ਸਗਲ ਭਗਤ ਤਾਂ ਕੋ ਸੁਖ ਵਿਸਰਾ। ਦੂਸਰਾ ਸ਼ਬਦ ਫਿਰ ਕਹਿੰਦੇ ਨੇ, ਜਿਹੜਾ ਵੈਖਰੀ ਦੁਆਰਾ ਜਾਪ ਕਰ ਰਿਹਾ ਹੈ ਕਬੀਰ ਸਾਹਿਬ, ਕਹਿੰਦੇ ਮੈਂ ਉਸ ਦਾ ਵੀ ਧੰਨਵਾਦ ਕਰਦਾ ਜਿਹੜੇ ਮੁਖ ਚੋਂ ਮੇਰੇ ਰਾਮ ਦਾ ਸ਼ਬਦ ਨਿਕਲ ਰਿਹਾ ਹੈ, ਮੈਂ ਉਸ ਮੁਖ ਦਾ ਕਿਹੜੇ ਸ਼ਬਦਾਂ ਦੇ ਨਾਲ ਸਨਮਾਨ ਕਰਾਂ ਤੇ ਕਿਵੇਂ ਉਸਤਤ ਕਰਾਂ। ਕਬੀਰ ਸੋ ਮੁਖ ਧੰਨ ਹੈ, ਉਹਦਾ ਮੁਖ ਹੀ ਧੰਨ ਹੈ, ਜੇ ਮੁਖ ਕਹੀ ਹੈ ਰਾਮ ਦੇਹੀ ਕਿਸ ਕੀ ਬਾਬੇ, ਦੇਹੀ ਤਾਂ ਗੱਲ ਹੀ ਖੜਦੇ ਹੋ ਜਿੱਥੋਂ ਰਾਮ ਦੀ ਆਵਾਜ਼ ਆ ਰਹੀ ਹੈ, ਉਹ ਤਾਂ ਜਿਹੜੇ ਗ੍ਰਾਮ ਵਿੱਚ ਰਹਿ ਰਿਹਾ ਪਵਿੱਤਰ ਹੋਏ ਉਹ ਗ੍ਰਾਮ, ਉਹ ਤਾਂ ਪਿੰਡ ਵੀ ਪਵਿੱਤਰ ਹੋ ਜਾਏ। ਇਹ ਬੈਕਰੀ ਬਾਣੀ ਦਾ ਪ੍ਰਮਾਣ ਹੈ। ਦੂਸਰਾ ਤਜਰਬੇਕਾਰ, ਜ਼ਿੰਦਗੀ ਦੇ ਤਜਰਬੇ, ਜਿਨ੍ਹਾਂ ਨੇ 72 ਵਾਰ ਤਾਂ ਪ੍ਰਤੱਖ ਰੂਪ ਦੇ ਵਿੱਚ ਦਰਸ਼ਨ ਕੀਤੇ ਪਰਮਾਤਮਾ ਦੇ, ਭਗਤ ਨਾਮ ਦੇ। ਤੀਸਰਾ ਪ੍ਰਮਾਣ ਉਹਨਾਂ ਦਾ ਬੈਕਰੀ ਬਾਣੀ, ਕਿਉਂਕਿ ਅਜੇ ਬੈਕਰੀ ਬਾਣੀ ਦੇ ਵਿਚਾਰ ਚੱਲਦੇ, ਉਹਨਾਂ ਨੂੰ ਤਰਲੋਚਨ ਮਿਹਣਾ ਮਾਰਦਾ ਹੈ ਕਿ ਨਾਮਾ ਮਾਇਆ ਮੋਹਿਆ, ਤੂੰ ਤਾਂ ਮਾਇਆ ਨਹੀਂ ਮੋਹਿਆ, ਮਾਇਆ ਦਾ ਮੋਹਿਆ ਹੋਇਆ, ਤੂੰ ਤਾਂ ਸ਼ਿੰਦਿਆਂ ਵਾਲੇ ਕੰਮ ਕਰ ਰਿਹਾ, ਮੈਂ ਤਾਂ ਸੋਚਿਆ ਪਤਾ ਨਹੀਂ ਕਿੰਨਾ ਸਿਮਰਨ ਕਰਦਾ ਹੋਊਗਾ। ਕੌਣ ਕਹਿ ਰਿਹਾ ਕਹਿ ਤਲੋਚਨ ਵੀ ਕਾਹੇ ਸੀ ਕੁਛ ਹੈ ਜੋ ਰਾਮ ਨਾਲ ਰੁਚੀ, ਨਾਮ ਦੇਵ ਜੀ ਨੇ ਉੱਤਰ ਦਿੱਤਾ, ਕਹਿਣ ਲੱਗੇ ਤਲੋਚਨ ਜੀ ਨਾਮਾ ਕਹੇ ਤਲੋਚਨਾ ਮੁੱਖ ਤੇ ਨਾਮ ਸੰਭਾਲ, ਪਹਿਲਾ ਨਾਮ ਦੀ ਸੰਭਾਲਣੀ ਮੁੱਖ ਵਿੱਚ ਹੋਊਗੀ, ਤੀਸਰਾ ਪ੍ਰਮਾਣ ਨਾਮਦੇਵ ਜੀ ਦਾ ਜੋ ਉਹਨਾਂ ਨੇ ਬੈਕਰੀ ਦੁਆਰਾ ਦਿੱਤਾ। ਕੁਛ ਲੋਕ ਜੇ ਤੁਹਾਡਾ ਵਿਰੋਧ ਕਰਨ ਜੀ, ਤੁਸੀਂ ਉੱਥੇ ਗੁਰਦੁਆਰੇ ਇਕੱਠੇ ਹੋ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਹੋ, ਤੁਸੀਂ ਇਹ ਕੀ ਇਹ ਤਾਂ ਜੀ ਕਈ ਹੈ ਇਸ ਤਰ੍ਹਾਂ ਦੇ, ਇਹ ਜੀ ਤੋਤਾ ਰੱਟਣਾ, ਇਹ ਜੀ ਫਲਾਣਾ ਰੱਟਣਾ, ਕੋਈ ਸੁਣਨ ਦੀ ਲੋੜ ਨਹੀਂ, ਇਹ ਅਵਸਥਾ ਹੈ ਪਹਿਲੀ ਨਾਮ ਦੀ। ਹਾਂ ਜਾਣਾ ਇਸ ਤੋਂ ਬਸ, ਇਹ ਜ਼ਰੂਰ ਚੇਤਾ ਰੱਖਣਾ ਕਿ ਇੱਥੇ ਨਹੀਂ ਖੜੇ। ਨਾਮਾਂ ਕਹੇ ਤਲੋਚਨਾ ਮੁਕਤੇ ਨਾਮ ਸੰਭਾਲ, ਹੱਥ ਪਾਉਂ ਪਰ ਕਾਮ ਸਭ ਚੇਤ ਨਿਰੰਜਨ ਦਾ। ਗੁਰਦੇਵ ਪਾਤਸ਼ਾਹ ਸ਼ਹਿਨਸ਼ਾਹ 10 ਰੂਪਾਂ ਵਿੱਚ ਵਰਤੇ ਆ, ਕੁਛ ਰੂਪਾਂ ਵਿੱਚ ਬਾਣੀ ਉਚਾਰਨ ਕੀਤੀ, ਗੁਰੂ ਸਾਹਿਬ ਜੀ ਦਾ ਆਪਣਾ ਪ੍ਰਭਾਵ। ਇਹ ਜਿਹੜੀ ਰਸਨਾ, ਰਸਨਾ ਉਚਰ ਹੈ ਹਰ ਹਰੇ, ਰਸਨਾ ਤੋਂ ਨਾਮ ਦਾ ਉਚਾਰਨ ਕਰਨਾ, ਰਸਨਾ ਉਚਰ ਹੈ ਹਰ ਹਰੇ ਗੁਣ ਗੋਬਿੰਦ ਵਖਿਆ, ਰਸਨਾ ਦੇ ਪ੍ਰਮਾਣ ਦਿੱਤੇ ਹੈ। ਹਰ ਹਰ ਨਾਮ ਜਪੋ ਜਪ ਰਸਨਾ, ਫਿਰ ਸਤਿਗੁਰੂ ਦਾ ਫਿਰ ਪ੍ਰਮਾਣ ਹੈ, ਹਰ ਹਰ ਨਾਮ ਜਪੋ ਜਪ, ਕਿੱਥੇ ਜਪਣਾ ਰਸਨਾ ਦੁਆਰਾ, ਰਸਨਾ ਦੁਆਰਾ। ਪਹਿਲੀ ਕਲਾਸ ਦੇ ਵਿੱਚ ਵਿਦਿਆਰਥੀ ਕਮਜ਼ੋਰ ਰਹਿ ਜਾਏ ਤੇ ਜੇ ਕਿਸੇ ਵੀ ਪਰਚੇ ਕੰਪਾਰਟਮੈਂਟ ਆ ਜਾਏ, ਮੁੜ ਕੇ ਅਗਲੀ ਕਲਾਸ 'ਚ ਨਹੀਂ ਜਾਂਦਾ, ਉਹਨਾਂ ਚਿਰ ਦੁਬਾਰੇ ਵੀ ਧਿਆਨ ਦੇਣਾ ਪੈਂਦਾ। ਆਪਣੀ ਆਪਣੀ ਕਲਾਸ ਦਾ ਇਹ ਖਿਆਲ ਕਰਨਾ ਗੁਰੂ ਦੀ ਬਾਣੀ ਦੁਆਰਾ। ਹਰ ਹਰ ਨਾਮ ਜਪੋ ਜਪ ਰਸਨਾ, ਰਸਨਾ ਦੁਆਰਾ ਪ੍ਰਵੇਸ਼ ਹੁੰਦਾ ਨਾਮ, ਹਰ ਗੁਣ ਗਾਵ ਤੇ ਰਸਨ ਤੇ। ਛੇਵਾਂ ਪ੍ਰਮਾਣ, ਬਸ ਮੈਂ ਇਹ ਤੋਂ ਵੱਧ ਨਹੀਂ ਹੋਰ ਪ੍ਰਮਾਣ ਬੇਅੰਤ ਹੋ ਸਕਦੇ, ਗੁਰਬਾਣੀ 'ਚ ਤੁਸੀਂ ਆਪ ਪੜ੍ਹ ਲੈਣੇ, ਖੋਜ ਲੈਣੇ, ਬਣ ਕਰਨ ਵਾਲੇ, ਤੇ ਇੰਨੇ ਕੁ ਪ੍ਰਮਾਣ ਦੇਣੇ ਜ਼ਰੂਰੀ ਤਾਂ ਇਸ ਕਰਕੇ ਵੀ ਕਿਸੇ ਨੂੰ ਸ਼ੰਕਾ ਨਾ ਰਹਿ ਜਾਏ ਕਿ ਇਹ ਕੋਈ ਅਵਸਥਾ ਦੀ ਗੱਲ ਕਲਪਨਾ ਕਰ ਦਿੱਤੀ ਗਈ ਹੈ। ਰਸਨਾ ਦੇ ਤੁਮੀ ਰਸਨਾ ਜਪਦੀ ਤੋਹੀ ਤੋਹੀ, ਰਸਨਾ ਦੇ ਨਾਲ ਉਹਦਾ ਜਾਪ, ਇੱਕ ਦਾ ਜਾਪ, ਇਹ ਹੈ ਪਹਿਲੀ ਸਟੇਜ ਨਾਮ ਦੀ। ਇਹਨੂੰ ਹਰ ਕੋਈ ਬਹੁਤ ਸੌਖੇ ਤਰੀਕੇ ਨਾਲ ਕਹਿ ਸਕਦਾ, ਵਾਹਿਗੁਰੂ 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 ਵਾਹਿਗੁਰੂ। ਇੱਕ ਜ਼ਰੂਰ ਧਿਆਨ ਰੱਖਣਾ, ਬੈਕਰੀ ਬਾਣੀ ਦੇ ਜਾਪ ਵਿੱਚ 75% ਮਨ ਬਾਹਰ ਰਹੇਗਾ, 25% ਤੁਹਾਡੇ ਕਦੇ ਕਦੇ ਕਾਬੂ ਆਊਗਾ, ਗੇੜਾ ਜਿਹਾ ਮਾਰ ਕੇ ਫਿਰ ਚਲਾ ਜਾਏ। ਜਾਪ ਜਿਵੇਂ ਤੁਹਾਨੂੰ ਮਸ਼ੀਨ ਬਣਾ ਕੇ, ਜਿਵੇਂ ਮਸ਼ੀਨ ਦਾ ਬਟਨ ਦੱਬਦੇ ਨਾ, ਬਟਨ ਦੱਬਣ ਵਾਲਾ ਇੱਕ ਪਾਸੇ ਨੂੰ ਨਿਕਲ ਜਾਂਦਾ ਵੀ ਕੋਈ ਵੀ ਮਸ਼ੀਨ ਚੱਲਦੀ ਹੈ, ਤੁਹਾਡਾ ਕੋਈ ਨਾ ਕੋਈ ਬਟਨ ਦੱਬ ਕੇ ਇਹਦੇ ਨਿਕਲ ਜਾਂਦੇ। ਕਈ ਵਾਰ ਤਾਂ ਐਸਾ ਅਰਥ ਹੁੰਦਾ ਹੈ ਵੀ ਇਹ ਐਡਾ ਚਲਾਕ ਹੈ ਨਾ, ਜਿਹਨੂੰ ਮਨ ਵਰਗਾ ਮਿੱਤਰ ਵੀ ਕੋਈ ਨਹੀਂ, ਇਹਦੇ ਵਰਗਾ ਦੁਸ਼ਮਣ ਕੋਈ, ਇਹ ਐਡੀ ਚਲਾਕੀ ਕਰਦਾ ਹੈ, ਤਿਆਰ ਹੋ ਜਾਂਦਾ ਵੀ ਹਾਂ ਮੈਂ ਹੁਣ ਬਾਣੀ ਪੜ੍ਹੂੰਗਾ, ਜਪਜੀ ਪੜ੍ਹੂੰਗਾ, ਮੈਨੂੰ ਤਾਂ ਮੇਰੇ ਵਾਲੇ ਦਾ ਗਿਆਨ ਹੈ, ਤੁਹਾਡੇ ਵਾਲੇ ਦਾ ਤੁਹਾਨੂੰ ਗਿਆਨ ਹੋਊਗਾ। ਕਈ ਵਾਰ ਮੇਰੇ ਨਾਲ ਕਰਿਆ ਜਾਂਦਾ ਮੇਰੇ ਮਨ ਨੇ, ਉਹ ਕੀ ਕਰਦਾ ਤੇ ਹੁਣ ਉਹਦਾ ਤਰੀਕਾ ਹੋਰ ਲੈ ਰਿਹਾ, ਇਸ ਕਰਕੇ ਫਿਰ ਉਹਨੂੰ ਕਹੀਦਾ ਵੀ ਇਹ ਤਾਂ ਚੱਲਣੀ ਨਹੀਂ ਤੇਰੀ ਚਲਾਕੀ ਨਹੀਂ, ਪਹਿਲਾਂ ਤਾਂ ਪਤਾ ਹੀ ਨਹੀਂ ਲੱਗਿਆ ਵੀ ਚਲਾਕੀ ਇਹ ਸੀ ਕਰਦਾ। ਜਪਜੀ ਸਾਹਿਬ ਸ਼ੁਰੂ ਕਰਾ ਕੇ ਨਾ ਪਤਾ ਨਹੀਂ ਕਿਧਰ ਨਿਕਲ ਜਾਂਦਾ। ਜਪਜੀ ਸਾਹਿਬ ਦਾ ਪਾਠ ਵੀ ਚਲੀ ਜਾਂਦਾ, ਆਪ ਵੀ ਫਿਰੀ ਜਾਂਦਾ। ਫਿਰ ਜਦੋਂ ਪੜਿਆ ਸਲੋਕ ਜਿੰਨੀ ਨਾਮ ਤੇ ਆਇਆ ਫਿਰ ਮੁੜਿਆ ਆਇਆ ਲਾਣੇਦਾਰ ਗੇੜਾ ਮਾਰਨ ਵਾਸਤੇ। ਅੱਜ ਮੈਂ ਅਖੰਡ ਪਾਠ ਸ਼ੁਰੂ ਕਰਾ ਕੇ ਨਾ ਰਾਤ ਦੇ ਚ ਘਰ ਵਾਲੇ ਖੜੇ ਹੁੰਦੇ ਆ, ਉਦੋਂ ਬਾਅਦ ਪਾਠੀ ਪਾਠ ਕਰੀ ਜਾਂਦੇ ਆ ਤੇ ਉਹ ਆਪਣਾ ਕੰਮ ਕਰੀ ਜਾਂਦਾ, ਭੋਗ ਤੇ ਫਿਰ ਰਿਸ਼ਤੇਦਾਰ ਵੀ ਗਵਾਉਂਦਾ ਉਹਦੀ ਭੋਗ ਕਰ। ਇਹ ਸਾਡੇ ਵਾਲਾ ਕਿਤੇ ਐਂ ਤਾਂ ਨਹੀਂ ਕਰਦਾ, ਇਹਦਾ ਫਾਇਦਾ ਨਹੀਂ ਹੋਏਗਾ। ਜੋ ਕੁਛ ਕੀਆ ਸੋ ਮਨ ਕੀਆ, ਜਾਪ ਤਾਂ ਕਰਾਉਣਾ ਜੀ ਮਨ ਦੇ ਨਾਲ। ਡਾਕਟਰ ਭਾਈ ਵੀਰ ਸਿੰਘ ਦਾ ਆਪਣਾ ਤਜਰਬਾ ਹੈ ਬ੍ਰਹਮ ਗਿਆਨੀ ਗੁਰੂ ਕੇ ਸਿੱਖ ਦਾ, ਉਹ ਕਹਿੰਦਾ ਜਾਪ ਭਾਵੇਂ ਬੈਕਰੀ ਦਾ ਹੋਵੇ, ਬੜਮੁੱਲੀ ਗੱਲ ਹੈ ਭਾਈ ਸਾਹਿਬ, ਜਾਪ ਭਾਵੇਂ ਬੈਕਰੀ ਦਾ ਹੋਵੇ ਜਾਂ ਮਧਮਨ ਦਾ, ਪਸੰਤੀ ਦਾ ਜਾਂ ਭਰਾ ਦਾ, ਜਾਪ ਉਹੀ ਸ਼ਬਦ ਹੈ ਜਿਹਦੇ ਨਾਲ ਮਨ ਦੀ ਸਾਂਝ ਰਹੇ। ਜਿੱਥੇ ਮਨ ਦੀ ਸਾਂਝ ਟੁੱਟ ਗਈ ਉੱਥੇ ਜਾਪ ਦਾ, ਹਾਂ ਨਾ ਕਰਨ ਵਾਲੇ ਨਾਲੋਂ ਫਿਰ ਵੀ ਚੰਗਾ। ਜਾਪ ਚੱਲਦਾ ਹੈ ਜਦੋਂ ਮੁੜ ਕੇ ਆਊਗਾ, ਸ਼ਰਨ ਦਾ ਮੰਨੂਗਾ ਵੀ ਕਿੱਧਰ ਚਲੇ ਗਿਆ ਸੀ ਤੂੰ। ਦੇਖੋ ਭਾਈ ਮੈਂ ਤਾਂ ਜਦੋਂ ਜਪਜੀ ਸਾਹਿਬ ਪਾਠ ਕਰਦੇ ਕਰਦੇ ਕਿਤੇ ਨਿਕਲ ਜਾਏ ਨਾ ਇਹ, ਮੈਂ ਕਹਿੰਦਾ ਉੱਥੇ ਚੱਲ ਜਿੱਥੇ ਰੱਖਿਆ ਸੀ ਉੱਥੇ ਆ ਮੁੜ। ਇਹ ਪੌੜੀ ਨੂੰ ਮੈਂ ਨਹੀਂ ਮੰਨਦਾ ਵੀ ਇਹਦਾ ਪਾਠ ਤਾਂ ਕਰ ਲਿਆ ਮੁੜ ਗਿਆ ਉੱਥੇ। ਉਹ ਦੋ ਚਾਰ ਵਾਰੀ ਕਰੋ ਉਹਦੇ ਨਾਲ ਥੋੜੀ ਜਿਹੀ ਕੁੱਤੇ ਖਾਣੀ ਜਦੋਂ ਹੋ ਗਈ ਫਿਰ ਆਪ ਹੀ ਨਹੀਂ ਜਾਂਦਾ, ਕਹਿੰਦਾ ਵੀ ਮੁੜ ਮੁੜ ਕੇ ਇੱਥੇ ਲਿਆਉਣਾ ਇਹਨੇ, ਇਹ ਤੋਂ ਚੰਗਾ ਵੀ ਪਹਿਲਾਂ ਪਹਿਲੀ ਹੀ ਪੜ੍ਹ ਲਓ ਠੀਕ ਦੇ ਨਾਲ। ਬੈਥਰੀ ਦੀ ਜਿਹੜੀ ਬਾਣੀ ਹੈ ਇਸ ਦਾ ਇੱਕ ਤਜਰਬਾ ਕਰਕੇ ਦੇਖਿਓ, ਜਿਹੜਾ ਬਿਲਕੁਲ 100% ਸੱਚ ਨਿਕਲੇਗਾ। ਫਰਕ ਨਿਕਲੇ ਤਾਂ ਅਜੇ 8 ਦਿਨ ਹੋਰ ਮੈਂ ਇੱਥੇ ਹਾਂ ਤਾਂ ਮੈਨੂੰ ਆ ਕੇ ਅਲਮ ਦੇ ਦੇਣਾ, ਦੇਖੋ ਜੀ ਆਹ ਗੱਲ ਤਾਂ ਤੁਸੀਂ ਐਵੇਂ ਕਹਿ ਦਿੱਤੀ ਤਾਂ ਇਉਂ ਹੈ ਕੀ ਹੈ। ਜਦੋਂ ਤੁਸੀਂ ਵਾਹਿਗੁਰੂ 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 ਵੈਖਰੀ ਬਾਣੀ ਦਾ ਜਾਪ ਕਰੋਗੇ ਉਦੋਂ ਤੁਹਾਨੂੰ ਕੁਝ ਚਿਰ ਤੋਂ ਬਾਅਦ ਜਾਪ ਰੋਕਣਾ ਪਏਗਾ। ਕਿਉਂ? ਜਦੋਂ ਸਾਹ ਅੰਦਰ ਨੂੰ ਜਾਂਦਾ ਉਦੋਂ ਤੁਸੀਂ ਬੈਖਰੀ ਬਾਣੀ ਦਾ ਜਾਪ ਬੰਦ ਕਰਨਾ ਪਊਗਾ, ਇਹ ਮਜਬੂਰੀ ਹੈ ਫੇਫੜਿਆਂ 'ਚ ਸਾਹ ਭਰਨ ਵਾਸਤੇ। ਉਹ ਜਦੋਂ ਸਾਹ ਭਰ ਗਿਆ ਵਾਹਿਗੁਰੂ ਕਹਿ ਦੇਣ ਦੇ ਨਾਲ ਕੁਝ ਹਵਾ ਨੂੰ ਇਹ ਕੱਢ ਦਿੱਤੀ ਜਿਹੜਾ ਵਾਹਿਗੁਰੂ ਤੇ। ਕਿਉਂ? ਬੈਖਰੀ ਦਾ ਰਸਤਾ ਬਾਹਰ ਨੂੰ, ਇਹ ਸ਼ਬਦ ਦੂਸਰੇ ਵਾਲੇ ਪਾਸੇ ਕੰਨਾਂ ਨੂੰ ਜਾਂਦਾ ਇਹ ਸ਼ਬਦ। ਹੁਣ ਨਾਮ ਤਾਂ ਲਿਜਾਣਾ ਅੰਦਰ ਨੂੰ ਜਾਣ ਲੱਗ ਗਿਆ ਬਾਹਰ ਨੂੰ, ਥੋੜਾ ਜਿਹਾ ਖਿਆਲ ਕਰ ਲਿਆ। ਪਰ ਪਹਿਲਾ ਰਸਤਾ ਕੀ ਹੈ? ਇੱਥੋਂ ਸ਼ੁਰੂ ਕਰਨਾ। ਇਸ ਤੋਂ ਬਾਅਦ ਅਗਲੀਆਂ 3 ਅਵਸਥਾ ਵਿੱਚ ਇਹ ਤੁਹਾਡੀ ਸ਼ਿਕਾਇਤ ਖਤਮ ਹੋ ਜਾਵੇਗੀ, ਕੋਈ ਸ਼ਿਕਾਇਤ ਨਹੀਂ ਹੋ। ਸਾਹ ਅੰਦਰ ਨੂੰ ਜਾਂਦਿਆਂ ਮਧਮਾਂ 'ਚ ਜਾਪ ਹੋਣਾ ਸ਼ੁਰੂ ਹੋ ਜਾਏ, ਕੱਲ੍ਹ ਤੋਂ ਕਰ ਸਕਦੇ ਤੁਸੀਂ, ਮਹੀਨਿਆਂ ਦੀ ਬਾਤ ਕੋਈ ਨਹੀਂ ਹੈ। ਵਾਹਿਗੁਰੂ 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 ਕਹਿ ਕੇ ਤੁਹਾਨੂੰ ਥੋੜੇ ਚਿਰ ਤੋਂ ਬਾਅਦ ਵਾਹਿਗੁਰੂ ਬੰਦ ਤੇ ਸਾਹ ਅੰਦਰ ਨੂੰ, ਤੇ ਜਿਸ ਵੇਲੇ ਅਗਲੀ ਸਟੇਜ ਵਿੱਚ ਜਾਏਗਾ ਤਾਂ ਅੰਦਰ ਜਾਂਦਿਆਂ ਵੀ ਤੇ ਬਾਹਰ ਜਾਂਦਿਆਂ ਵੀ ਅੰਦਰ ਆਉਂਦਿਆਂ ਵੀ ਜਾਪ ਚੱਲਦਾ ਰਹੇਗਾ, ਤੁਹਾਨੂੰ ਜਾਪ ਰੋਕਣ ਦੀ ਲੋੜ ਨਹੀਂ। ਦੂਸਰੀ ਅਵਸਥਾ ਵਿੱਚ ਮਨ 50% ਤੁਹਾਡੇ ਹੱਥ ਵਿੱਚ ਆ ਜਾਓ, ਦੂਜੀ ਅਵਸਥਾ ਜਾ। ਜਦੋਂ ਦੂਜੀ ਅਵਸਥਾ ਤੇ ਕਮਾਈ ਹੋ ਗਈ, ਭੁੱਲ ਕੋਈ ਵੀ ਕੰਮ ਹੈ ਜਦੋਂ ਅੱਧ 'ਚ ਪਹੁੰਚਦੇ ਹੋ ਫਿਰ ਤਾਂ ਉਹੀ ਹੌਸਲਾ ਵੱਧ ਜਾਂਦਾ ਵੀ ਲੈ ਲੈ ਗਈ ਕੰਮ, ਕੋਈ ਬਾਤ ਨਹੀਂ। ਅੱਧ 'ਚ ਪਹੁੰਚ ਗਏ ਹੁਣ ਕਿਹੜੀ ਗੱਲ ਹੈ, ਪਹੁੰਚੋ ਸੀ ਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ, ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਨੀ ਹੈ। ਇਹਦੇ ਲਈ ਇੱਕ ਸੌਖਾ ਜਿਹਾ ਪ੍ਰਮਾਣ, ਰੋਟੀ ਦੀ ਬੁੱਟੀ ਜਾਂ ਹੋਰ ਪਦਾਰਥ ਜਿਹੜਾ ਵੀ ਆਪਾਂ ਮੇਦੇ 'ਚ ਦੇਣਾ ਪਹੁੰਚਾਉਂਦੇ ਹਾਂ, ਮੇਦਾ ਤਾਂ ਅੰਦਰ ਹੈ ਨਾ, ਤਾਂ ਉਹ ਰੋਟੀ ਦੀ ਬੁਰਕੀ ਪਹਿਲਾਂ ਜੀਭ ਦੇ ਉੱਤੇ ਰੱਖਣੀ ਪੈਂਦੀ, ਉਹਨੂੰ ਅਸੀਂ ਦੰਦਾਂ ਦੇ ਨਾਲ ਬਰੀਕ ਕਰਦੇ ਹਾਂ। ਜਦੋਂ ਐਨ ਬਰੀਕ ਹੋ ਜਾਂਦੀ ਹੈ ਅਸੀਂ ਗੱਲਾਂ ਕਰਦੇ ਕਰਦੇ ਰੋਟੀ ਦੀ ਬੁਰਕੀ ਅੰਦਰ ਨਿਕਲ ਜਾਂਦੀ ਹੈ, ਹਲਕਦੀ ਲੰਘ ਜਾਂਦੀ ਹੈ। ਉਹ ਐਟੋਮੈਟਿਕਲੀ ਕੰਮ ਐਸਾ ਚੱਲਦਾ ਵੀ ਜਦੋਂ ਰੋਟੀ ਦੀ ਬੁਰਕੀ ਇੰਦਰੀਆਂ ਨੂੰ ਜੀਭ ਨੂੰ ਅੰਦਰ ਇਹੋ ਜਿਹਾ ਸਿਸਟਮ ਹੈ ਕਿ ਆਪਣੇ ਆਪ ਹੀ ਅੰਦਰ ਜਾਣ ਯੋਗੀ ਬੁਰਕੀ ਹੋਈ ਚਿੱਥਣ ਤੋਂ ਬਾਅਦ, ਬਸ ਜਦੇ ਕੰਠ ਵਿੱਚ ਜਦੇ ਮੇਦੇ ਵਿੱਚ ਅੰਦਰ ਜਾ। ਨਾਮ ਦੀ ਕਮਾਈ ਉਨ੍ਹਾਂ ਚਿਰ ਕਰਦੇ ਰਹਿਣਾ ਜਿੰਨੀ ਦੇਰ ਤੱਕ ਅਗਲੀ ਅਵਸਥਾ 'ਚ ਨਾਮ ਆਪਣੇ ਆਪ ਵਿੱਚ ਰਹਿਣਾ। ਪਹਿਲਾਂ ਰਸਨਾ ਤੇ ਰੱਖਿਆ, ਸ਼ਕਤੀ ਅੰਦਰ ਜਾ ਕੇ ਬਣਨੀ ਹੈ। ਮੂੰਹ ਦੇ ਵਿੱਚ ਗੁਰਕੀ ਰਹੇ ਸ਼ਕਤੀ ਨਹੀਂ ਬਣੇਗੀ, ਖੁਰਾਕ ਤਾਕਤ ਨਹੀਂ ਰਹੇਗੀ, ਤਾਕਤ ਜਦ ਦੇਗੀ ਜਦੋਂ ਮਿੱਧ ਵਿੱਚ ਚਲੀ ਹੈ, ਸਵਾਦ ਮੁੱਖ ਦੇ ਵਿੱਚ ਆਉਣ ਲੱਗ ਜਾਏਗਾ, ਉਹ ਮੁੱਖ 'ਚ ਆਏਗਾ। ਇੱਕ ਬਾਤ ਇੱਥੇ ਹੋਰ ਜ਼ਰੂਰ ਸਮਝਣ ਵਾਲੀ ਹੈ ਕਿ ਆਮ ਆਪਾਂ ਕਹਿੰਦੇ ਹਾਂ ਕਿ ਜੀ ਫਲਾਣੇ ਦਾ ਮਨ ਬੜਾ, ਫਲਾਣਾ ਬਹੁਤ ਚੰਗਾ ਬੰਦਾ ਹੈ, ਕਿਉਂ ਚੰਗਾ ਹੈ? ਅਗੇ ਜੀ ਇਹ ਮਨ ਚ ਨਹੀਂ ਰੱਖਦਾ, ਜਿਹੜੀ ਗੱਲ ਹੁੰਦੀ ਹੈ ਕੱਢ ਦਿੰਦਾ ਮਨ ਚ, ਦੁਨੀਆਂ ਦੀਆਂ ਗੱਲਾਂ ਮਨ ਚੋਂ ਬਾਹਰ ਨੂੰ ਨਿਕਲਦੀਆਂ ਹਨ ਤੇ ਉਹ ਮੁਸੀਬਤ ਇੱਥੇ ਆ ਕੇ ਪੈਂਦੀ ਹੈ ਵੀ ਨਾਮ ਬਾਹਰ ਤੋਂ ਅੰਦਰ ਨੂੰ ਜਾਣਾ, ਗੁਰੂ ਤੋਂ ਪ੍ਰਾਪਤ ਹੋਇਆ ਗੁਰੂ ਦੇ ਮੁਖ ਤੋਂ ਤੇ ਫਿਰ ਜਾਣਾ ਅੰਦਰ ਹੈ। ਉਹਦੀ ਪਹਿਲੀ ਸਟੇਜ ਬੈਕਰੀ ਬਾਣੀ ਹੈ। ਇਹਦੇ ਵਿੱਚ ਜਾਪ ਕਰਦਿਆਂ ਜਿੰਨੀ ਦੇਰ ਤੱਕ ਅਗਲੀ ਸਟੇਜ ਵਿੱਚ ਆਪਣੇ ਆਪ ਜਾਏਗਾ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ, ਖੇਚਲੇ ਨਹੀਂ ਹੋਏਗੀ। ਉਹ ਕਿਵੇਂ ਜਾਏਗਾ ਉਹ ਮੈਂ ਬਾਅਦ ਚ ਕਰੂੰਗਾ, ਚਾਰੇ ਸਟੇਜਾਂ ਦੀ ਗੱਲ ਕਰਨਾ ਸਮਾਂ ਜਾ ਰਿਹਾ। ਦੂਸਰੀ ਅਵਸਥਾ ਆ ਗਈ ਕੰਠ ਦੀ, ਇਹਨੂੰ ਕਹਿੰਦੇ ਨੇ ਮਧਵਾਂ ਦਾ ਜਾਪ। ਇਹਦੇ ਵਿੱਚ ਫਲ ਲਿਖਿਆ ਹੋਇਆ ਹੈ ਕਿ ਜਿਵੇਂ ਵਾਹਿਗੁਰੂ 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 100 ਵਾਰ ਕਹਿ ਦਿੱਤਾ, ਇਹ ਮਧਮਾ ਵਿੱਚ ਸਿਰਫ 1 ਵਾਰ ਕਹਿ ਦਿੱਤਾ, ਫਲ ਦੋਨਾਂ ਦਾ ਬਰਾਬਰ ਹੈ। ਫੇਚਲ ਬਹੁਤ ਮੁੱਕ ਜਾਏਗੀ, ਇਹਦੇ ਵਿੱਚ ਮਹਾਤਮਾ ਚ ਬਹੁਤ ਅੰਤਰ ਆ ਜਾਏਗਾ। ਕਿਉਂ? ਇਕਾਗਰਤਾ ਦਾ ਮੁੱਲ ਇਹਦੇ ਚ ਇਕਾਗਰਤਾ ਵਧੇ, ਇਕਾਗਰਤਾ ਵਧ ਗਈ ਮਹਾਤਮਾ ਬਣਦੇ। ਤੇ ਇਸ ਦੇ ਵਿੱਚ ਕਿਹਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਵਨ ਬਚਨ ਉਚਾਰਨ ਕੀਤਾ ਗੋਬਿੰਦਗੜ੍ਹ ਸੁਖਮਨੀ ਸਾਹਿਬ ਦੇ ਅੰਦਰ, ਤਿਸਕਾ ਹੁਕਮ ਬੂਝ ਸੁਖ ਹੋਏ ਅਗਲੀ ਤੁਕੇ, ਤਿਸਕਾ ਨਾਮ ਰੱਖ ਕੰਠ ਪਰੋਏ। ਕਿ ਦੇਖੀ ਕਿਤੇ ਇੱਥੇ ਨਾ ਖੜਾ ਰਹੀ, ਨਾਮ ਕੰਠ ਚ ਵੀ ਪਰੋਣਾ ਹੈ, ਤਿਸਕਾ ਨਾਮ ਰੱਖ ਕੰਠ ਪਰੋਏ। ਕਬੀਰ ਸਾਹਿਬ ਨੇ ਬੜਾ ਸੁੰਦਰ ਸ਼ਬਦ ਕਿਹਾ, ਕੰਠ ਰਮਣੀ ਰਾਮ ਰਾਮ ਮਾਲਾ, ਜਿਹੜੀ ਮਾਲਾ ਮੇਰੇ ਕਦੇ ਹੱਥਾਂ ਚ ਸੀ, ਕਦੇ ਮੇਰੀ ਸਿਮਰਨੀ ਮੁੱਖ ਵਿੱਚ ਸੀ, ਤੇ ਅੱਜ ਤਾਂ ਹੁਣ ਕੰਠ ਵਿੱਚ ਚਲੀ ਗਈ ਹੈ। ਸਟੇਜ ਬਦਲੀ ਕਬੀਰ ਦੀ, ਕੰਠ ਰਮਣੀ ਰਮਣੀ ਦਾ ਅਰਥ ਹੈ ਰਮਣੀਕ, ਰਮਣੀਕ ਦਾ ਅਰਥ ਹੈ ਸੁੰਦਰ। ਮੇਰੇ ਕੰਠ ਦੇ ਅੰਦਰ ਨਾਮ ਦਾ ਆ ਜਾਣਾ, ਮਧਵਾਂ ਦਾ ਜਾਪ ਚੱਲਣਾ ਬੜਾ ਸੁੰਦਰ ਲੱਗਿਆ ਮੈਨੂੰ, ਬੈਖਰੀ ਨੂੰ ਬਹੁਤ ਸੁੰਦਰ ਲੱਗਿਆ। ਕੰਠ ਰਮਣੀ ਰਾਮ ਰਾਮ ਮਾਲਾ, ਹਸਤ ਊਚ ਪ੍ਰੇਮ ਧਾਰੀ। ਕੁਛ ਸਾਧੂ ਮੈਂ ਦੇਖੇ ਆਪਣੇ ਅੱਜ ਵੀ ਮੌਜੂਦ ਨੇ, ਉਹਨਾਂ ਨੇ ਇੱਕ ਗੁੱਥਲੀ ਬਣਾ ਕੇ ਇੱਥੇ ਬੰਨੀ ਹੁੰਦੀ ਹੈ, ਸੁਰਖ ਭਰਾਈ ਗੱਲ ਹੁੰਦੀ ਇੱਥੇ, ਇਹਨੂੰ ਦਿੱਤੀ ਹੁੰਦੀ ਹੈ। ਕਿਉਂ? ਕਿ ਮੇਰੀ ਮਾਲਾ ਨੂੰ ਕੋਈ ਦੇਖ ਨਾ ਲਵੇ, ਕਿ ਨਾਮ ਲੱਗਦਾ ਬਸ। ਮੈਂ ਕਈ ਵਾਰ ਬਹੁਤ ਹੈਰਾਨ ਹੋਇਆ, ਐਸੀਆਂ ਘਟਨਾਵਾਂ ਅੱਖਾਂ ਨਾਲ ਵੇਖੀਆਂ। ਤੇ ਇੱਕ ਪਖੰਡੀ ਦੇ ਦੋਨਾਂ ਹੱਥਾਂ ਦੇ ਵਿੱਚ ਵੀ ਮਾਲਾ ਤੇ ਗਲ ਵਿੱਚ ਵੀ ਮਾਲਾ, ਦੋ ਗਲ ਵਿੱਚ ਦੋ ਹੱਥਾਂ ਵਿੱਚ। ਥੋੜਾ ਜਿਹਾ ਟਾਈਮ ਘੱਟ ਮਿਲਿਆ, ਮੈਂ ਕਹਿਣ ਲੱਗਿਆ ਸੀ ਦੋ ਗਿੱਟੀਆਂ 'ਚ ਵੀ ਪਾ ਲਿਆ, ਫੇਰ ਨਹੀਂ ਇੱਕ ਵਾਰੀ ਮਾਲਾ ਚਾਰ ਚਾਰ ਚੱਕੀ ਕਰਦਾ। ਇੱਕ ਤਾਂ ਹੁੰਦਾ ਨਾ ਜਾਪ, ਇੱਕ ਹੁੰਦਾ ਜਾਪ ਦਾ ਦਿਖਾਵਾ ਕਰਨਾ। ਮਨੁੱਖ ਨੂੰ ਇਹ ਸੁਭਾਅ ਪੈ ਗਿਆ ਵੀ ਧਰਮੀ ਹੋਣਾ ਜ਼ਰੂਰੀ ਨਹੀਂ, ਧਰਮ ਦਾ ਦਿਖਾਵਾ ਕਰਨਾ ਜ਼ਰੂਰੀ ਹੈ। ਨਾਮ ਜਪਣਾ ਜ਼ਰੂਰੀ ਨਹੀਂ, ਨਾਮ ਜਪਣ ਦਾ ਦਿਖਾਵਾ ਕਰਨਾ ਜ਼ਰੂਰੀ ਹੈ। ਸਿੱਖ ਹੋਣਾ ਜ਼ਰੂਰੀ ਨਹੀਂ ਰਿਹਾ, ਕੁਛ ਲੋਕਾਂ ਵਾਸਤੇ ਸਿੱਖ ਦਾ ਦਿਖਾਵਾ ਕਰਨਾ ਜ਼ਰੂਰੀ ਹੋ ਗਿਆ। ਸੰਤ ਹੋਣਾ ਜ਼ਰੂਰੀ ਨਹੀਂ ਰਿਹਾ, ਸੰਤ ਦਾ ਦਿਖਾਵਾ ਕਰਨਾ ਜ਼ਰੂਰੀ ਹੋ ਗਿਆ। ਕਿਉਂ? ਗੁਰਬਾਣੀ ਤੇ ਦੂਰ ਹੋਵੇ, ਦਿਖਾਵੇ ਨੂੰ ਇੱਥੇ ਕੋਈ ਕਾਰ ਨਹੀਂ। ਕਬੀਰ ਸਾਹਿਬ ਕਹਿੰਦੇ ਵੀ ਮੈਂ ਇੱਕ ਜਿਵੇਂ ਉਹਨੂੰ ਗਊਮੁਖੀ ਕਹਿੰਦੇ, ਗਊਮੁਖੀ ਜਿਹੜੇ ਹੱਥ 'ਤੇ ਪਾਉਂਦੇ ਕੱਪੜਾ ਗੁਥਲੀ ਬਣਾ, ਕਹਿੰਦੇ ਕੰਠ ਰਮਣੀ ਰਾਮ ਰਾਮ ਆਲਾ ਹਸ ਊਚ ਪ੍ਰੇਮ ਧਾਰਨੀ। ਕਹਿੰਦੇ ਇਸ ਨਾਮ ਨੂੰ ਕੰਠ ਦੇ ਵਿੱਚ ਜਿਹੜਾ ਮੈਂ ਪ੍ਰੇਮ ਨਾਲ ਜਪਿਆ, ਕਹਿੰਦੇ ਇਹ ਗੁਥਲੀ ਆ ਪ੍ਰੇਮ ਦੇ ਨਾਲ ਉੱਥੇ ਕੰਠ ਵਿੱਚ ਸਮਾ ਲਿਆ, ਇਹ ਉਹਦੇ 'ਚ ਪਰਦਾ ਦੇ ਦਿੱਤਾ। ਫਿਰ ਹੋਰ ਕਹਿੰਦੇ ਕੰਠੇ ਮਾਲਾ ਜਿਹ ਬਾਰਾਮ, ਸਹੰਸ ਨਾਮ ਲੈ ਲੈ ਕਰੋ ਸਲਾਮ। ਜੀਭਾ ਦੇ ਉੱਤੇ ਰਾਮ ਗਿਆ ਸੀ, ਫਿਰ ਕੰਠ ਵੀ ਚਲਾ, ਕੰਠ ਦੀ ਮਾਲਾ ਤਾਂ ਬਣੇ ਜੀ ਜੀਭ ਦੇ ਉੱਤੇ ਸੀ, ਪਹਿਲਾਂ ਬੈਠੀ ਬੈਠੀ ਦੇ ਵਿੱਚ ਸੀ। ਕੰਠੇ ਮਾਲਾ ਜਿਹ ਬਾਰਾਮ, ਸਹੰਸ ਨਾਮ ਲੈ ਲੈ ਕਰੋ ਸਲਾਮ। ਸਖੀ ਮੋਰੋ ਕੰਠ ਰਤਨ, ਪੇਕ ਦੁੱਖ ਨਾਸਨ, ਐ ਸੰਤ ਰੂਪ ਸਖੀ, ਮੇਰੇ ਕੰਠ ਦੇ ਵਿੱਚ ਰਤਨਾਂ ਦੀ ਤਰ੍ਹਾਂ ਨਾਮ ਜੜਿਆ ਗਿਆ। ਸਖੀ ਮੋਰੋ ਕੰਠ ਰਤਨ, ਏਕ ਦੁੱਖ ਨਾਸਨਾ। ਬਾਰਾਂਮਾਹੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਚਾਰਨ ਕੀਤਾ, ਭੋਗ ਤੁਖਾਰ ਨਾ ਵਿਆਪੀ, ਉਹ ਨਾਮ ਵਰਤਦਾ ਹੈ। ਇੱਥੇ ਕਿਹੜੀ ਵਰਤ ਹੈ? ਜੜਤਾ, ਅਗਿਆਨਤਾ ਦੀ ਵਰਤ। ਇਹ ਹੁਣ ਤੈਨੂੰ ਨਹੀਂ ਵਿਆਪੇਗੀ। ਕਿਉਂ? ਕੰਠ ਮਿਲਿਆ ਹੈ, ਕੰਠ ਦੇ ਵਿੱਚ ਉੱਥੇ ਮਧਵਾਂ ਦੇ ਵਿੱਚ ਨਾਮ ਜਾਪ ਟਿਕਿਆ। ਹੁਣ ਇਹ ਜੜਤਾ ਤੇਰੇ ਨੇੜੇ ਆਉਣ ਵਾਲੀ ਨਹੀਂ, ਤੇਰੀ ਤਰੱਕੀ ਹੋ ਗਈ ਸਿੱਖਾ। ਤੇ ਕਬੀਰ ਸਾਹਿਬ ਨੇ ਵੀ ਕੰਠ ਦੀ ਬਾਣੀ ਵਿੱਚ ਬਹੁਤ ਸਾਰੇ ਥਾਵਾਂ ਤੇ ਹੋਰ ਵੀ ਸ਼ਬਦ ਉਚਾਰਨੇ। ਸੋ ਇਸ ਕਰਕੇ ਕਬੀਰ ਸਾਹਿਬ ਨੇ ਜਿਵੇਂ ਸ਼ੁਰੂ ਦੇ ਵਿੱਚ ਬਚਨ ਕਹੇ, ਬਹੁਤ ਸਾਰੇ ਹੋਰ ਸ਼ਬਦਾਂ 'ਚ ਗੁਰੂ ਸਾਹਿਬਾਂ ਦਾ ਇਹ ਦੋ ਅਵਸਥਾ ਹੋਈਆਂ। ਇਸ ਦਾ ਹੋਰ ਵਿਸਥਾਰ ਕਰਨ ਦਾ ਸਮਾਂ ਨਹੀਂ, ਇੱਕ ਇੱਕ ਅਵਸਥਾ ਬਹੁਤ ਵਿਸਥਾਰ ਹੁੰਦੀ ਹੈ। ਤੀਸਰੀ ਸਟੇਜ 'ਤੇ ਚਲੀਏ। ਤੀਸਰੀ ਸਟੇਜ ਨੂੰ ਕਹਿੰਦੇ ਨੇ ਬੈਕਰੀ ਮੱਧਮ ਪਸੰਤੀ। ਅਸਲ ਦੇ ਵਿੱਚ ਮਾਨਸਿਕ ਤੇ ਉਪਾਂਸਿਕ ਦੋ ਤਰ੍ਹਾਂ ਦਾ ਜਾਪ ਹੈ। ਉਪਾਂਸ ਕਹਿੰਦੇ ਨੇ ਗੁਲਾਂ ਨਾਲ ਜਪਣ ਵਾਲਾ, ਮਾਨਸਿਕ ਕਹਿੰਦੇ ਨੇ ਮਨ ਦੇ ਨਾਲ। ਦੋ ਸਟੇਜਾਂ ਹੋ ਕੇ ਬੈਕਰੀ ਮੱਧਮ ਬਣਦੀ ਹੈ ਤੇ ਮਾਨਸਿਕ ਜਾਪ ਦੀਆਂ ਦੋ ਸਟੇਜਾਂ ਹੋ ਕੇ ਪਸੰਤੀ ਤੇ ਬਰਾਬਰ। ਮੂਲ ਰੂਪ ਦੇ ਵਿੱਚ ਦੋ ਹੀ ਹੈ ਪਰ ਚਾਰ ਤਰ੍ਹਾਂ ਦਾ ਹੋ ਜਾਂਦਾ ਕਿਉਂਕਿ ਉਹਦੇ ਵਿੱਚੋਂ ਦੂਸਰੇ ਦਾ ਉਹਦੇ ਨਾਲ ਸੰਬੰਧ ਹੈ, ਇਹ ਜੁੱਟ ਹੈ। ਤੇ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਪਾਵਨ ਵਚਨ ਹੈ, ਰਾਮ ਨਾਮ ਉਰ ਮੈਂ ਗਹਿਓ ਜਾ ਕੈ ਸਮ ਨਹੀਂ ਕੋ। ਇਹਦੇ ਬਰਾਬਰ ਨਹੀਂ ਹੈ ਜਾ, ਬੈਕਰੀ ਮੱਧਮਾਂ ਦਾ ਨਹੀਂ ਇਹਦੇ ਬਰਾਬਰ, ਇਹ ਤਾਂ ਅੱਗੇ ਸਟੇਜ ਚਲਿਆ ਗਿਆ। ਇੱਥੇ ਜਾ ਕੇ ਜਗਿਆਸੂ 75 ਫੀਸਦੀ ਕਾਮਯਾਬ ਹੋ ਜਾਂਦਾ, 25 ਫੀਸਦੀ ਫਿਰ ਵੀ ਮਾਰੇ ਜੇ ਬਾਹਰ ਜਾਂਦਾ। ਇੱਕ ਸਟੇਜ ਤੋਂ ਦੂਜੀ ਸਟੇਜ ਦਾ 100 ਗੁਣਾ ਫਲ ਜ਼ਿਆਦਾ ਹੈ ਹਰੇਕ ਸਟੇਜ ਦਾ। ਬੈਕਰੀ ਤੋਂ ਮੱਧਮਾਂ ਦਾ 100 ਗੁਣਾ, ਮੱਧਮਾਂ ਦੇ ਵਿੱਚੋਂ ਪਸੰਤੀ ਦਾ 100 ਗੁਣਾ। ਇਸ ਤੋਂ ਅੱਗੇ ਰਾਮ ਨਾਮ ਉਰਮੈ ਗਇਓ, ਉਰ ਨਾਮ ਹਿਰਦੇ ਦਾ ਹੈ, ਹਿਰਦੇ ਦੇ ਅੰਦਰ। ਰਾਮ ਨਾਮ ਉਰਮੈ ਗਇਓ ਜਾ ਕੇ ਸਮਝ। ਇਸ ਕਰਕੇ ਹਿਰਦੇ ਦੇ ਵਿੱਚ ਇਹਦੀ ਫਿਰ ਨਾਮ ਦੀ ਧੁਨੀ ਬਣ ਜਾਂਦੀ ਹੈ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਹਿਰਦੇ ਹਰ 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 ਧੁਨ ਉਪਜੀ। ਇੱਥੇ ਪੈਦਾ ਹੁੰਦੀ ਹੈ। ਜਿਹੜਾ ਬੈਕਰੀ ਮੱਧਮਾਂ ਦੇ ਵਿੱਚ ਸੀ ਉਹ ਧੁਨੀ ਵਾਸਤੇ ਤਿਆਰ ਹੋ ਰਿਹਾ ਸੀਗਾ। ਇਸ ਲਈ ਕਿਹਾ ਕਰ ਬੰਦਗੀ, ਰਿਸ਼ਾ ਕਹਿੰਦੇ ਕਰ ਬੰਦਗੀ, ਕਿਵੇਂ ਕਰ? ਛਾੜ ਮੈਂ ਮੇਰਾ ਹਿਰਦੇ ਨਾਮ ਸੰਭਾਲ ਸਵੇਰਾ ਸਵੇਰੇ ਸਵੇਰੇ ਉੱਠ ਕੇ। ਪ੍ਰੀਤ ਸਾਹਿਬ ਕਹਿੰਦੇ ਅੰਮ੍ਰਿਤ ਵੇਲੇ ਹਿਰਦੇ ਦੇ ਵਿੱਚ ਨਾਮ ਨੂੰ ਸੰਭਾਲ, ਜਾਪ ਹਿਰਦੇ ਦਾ ਕਰ, ਹਿਰਦੇ ਨਾਮ ਸੰਭਾਲ ਸਵੇਗਾ। ਹਿਰਦੇ ਨਾਮ ਵਸਾਏ ਹੋ ਘਰ ਬੈਠੇ ਗੁਰੂ ਤੇ ਆਏ ਹੋ, ਕੋਈ ਜੰਗਲਾਂ ਜਾਣ ਦੀ ਵੀ ਲੋੜ ਨਹੀਂ ਹੈ। ਜਦੋਂ ਹਿਰਦੇ ਚਲਾ ਗਿਆ ਘਰ ਤੇ ਬਾਹਰ ਦਾ ਦਾਲ ਕੋਈ ਨਹੀਂ ਦੇਖਦਾ। ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਹੁੰਦਾ ਸੀ। ਹਿਰਦੇ ਨਾਮ ਵਸਾਏ ਹੋ ਘਰ ਬੈਠੇ, ਘਰ ਬੈਠੇ ਗੁਰੂ ਤੇ ਘਰ ਬੈਠੇ ਹੁੰਦਾ ਸੀ। ਇਸ ਕਰਕੇ ਇਸ ਜਾਪ ਦੇ ਬੜੇ ਪ੍ਰਮਾਣ। ਜਦੋਂ ਹਿਰਦੇ ਦਾ ਜਾਪ ਚੱਲ ਪਵੇ ਕਿਸੇ ਦਾ ਵੀ, ਤਾਂ ਉਸ ਦੀ ਗਿਣਤੀ ਪਰਮਾਰਥ ਹੀ ਦੁਨੀਆਂ ਦੇ ਅੰਦਰ ਦੇ ਭਗਤਾਂ ਵਿੱਚ ਗਿਣਿਆ ਜਾਂਦਾ। ਬਸ ਹਿਰਦੇ ਦੇ ਜਾਪ ਵਾਲੇ ਨੂੰ ਭਗਤਾਂ ਦੀ ਸ਼੍ਰੇਣੀ ਵਿੱਚ ਗਿਣਿਆ ਜਾਂਦਾ। ਅਭਿਆਸੀ ਦੀਆਂ ਸਟੇਜਾਂ ਨੇ ਹਿਰਦੇ ਬਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ, ਉਹਦੀ ਗਿਣਤੀ ਭਗਤਾਂ ਵਿੱਚ। ਕਬੀਰ ਸਾਹਿਬ ਕਹਿੰਦੇ ਇਸ ਗੂੜ ਰਹੱਸ ਨੂੰ ਜਾਣੇਗਾ ਕੌਣ? ਕਹੋ ਕਬੀਰ ਜਾਣੇਗਾ ਸੋਏ, ਹਿਰਦੇ ਰਾਮ ਮੁਖ ਰਾਮੇ ਹੋਏ। ਜਿਹਦੇ ਮੁਖ ਵਿੱਚ ਰਾਮ ਸੀ ਉਹਦੇ ਹਿਰਦੇ ਵਿੱਚ ਆਊਗਾ, ਉਹਦੇ ਕੰਠ ਵਿੱਚ ਆਊਗਾ, ਉਹਦੇ ਹਿਰਦੇ ਵਿੱਚ ਆਊਗਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਜਾਪ ਕਰਨ ਵਾਲਿਆਂ ਨੂੰ ਇੱਕ ਬੜਾ ਸੁੰਦਰ ਸਿਰੋਭਾਵ ਦਿੱਤਾ ਹੈ ਸ਼ਬਦਾਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਉਹ ਵੀ ਸੁਖਮਨੀ ਸਾਹਿਬ ਦੇ। ਰਾਮ ਨਾਮ ਜਪ ਹਿਰਦੈ ਮਾਣੇ, ਨਾਨਕ ਪਤ ਸੇਤੀ ਕਰ ਜਾਏ। ਤੂੰ ਇੱਜ਼ਤ ਨਾਲ ਜਾਏਗਾ ਕਿਉਂਕਿ ਤੇਰਾ ਜਾਪ ਪਸੰਤੀ ਤੋਂ ਬੈਕਰੀ ਮੱਧਮ ਪਸੰਤੀ ਵਿੱਚ ਚਲਾ ਗਿਆ, ਹਿਰਦੇ ਦਾ ਜਾਪ ਹੋ ਚੱਲਿਆ। ਹਿਰਦੇ ਜਾਪ ਜਪੋ ਜਪ ਰਸ। ਤੇ ਇਸ ਅਵਸਥਾ ਵਿੱਚ ਜਾ ਕੇ ਜਦੋਂ ਹਿਰਦਾ ਨਾਮ ਜਪਣ ਲੱਗ ਜਾਂਦਾ ਹੈ ਬਹੁਤ ਖੇਤਰ ਮੁੱਕ ਜਾਂਦੀ ਹੈ। ਤੇ ਇਸ ਤੋਂ ਅੱਗੇ ਚੌਥੀ ਅਵਸਥਾ ਜਿਹੜੀ ਹੈ ਉਹ ਹੈ ਪਰਾ ਬਾਣੀ ਦੀ। ਚਾਰ ਬਾਣੀਆਂ ਚਾਰ ਥਾਣੀਆਂ ਦੀ ਬਾਤ ਬਾਰ ਬਾਰ ਆਉਂਦੀ ਹੈ ਗੁਰਬਾਣੀ ਚ। ਬਾਣੀਆਂ ਵੀ ਚਾਰ, ਆਵਾਜ਼ ਚਾਰ ਥਾਂ ਤੇ, ਟਿਕਾਣੇ ਵੀ ਦੇ ਚਾਰ, ਖਾਣੀਆਂ ਪਡਾਰ ਜਿਸੋਂ ਜੀ ਪੈਦਾ ਹੋਏ ਉਹ ਵੀ ਚਾਰ। ਕਿੰਨੇ ਬ੍ਰਹਿਮੰਡ ਨੇ ਉਨੀਆਂ ਹੀ ਖਾਣੀਆਂ ਨੇ। ਕੇਤੀਆਂ ਖਾਣੀ ਕੇਤੀਆਂ ਬਾਣੀ ਵੀ ਆਵਾਜ਼ ਹੀ ਗੱਲ, ਜਿਵੇਂ ਕੇਤੇ ਇਹਦੇ ਚੰਦ ਸੂਰ ਕੇਤੇ ਮੰਡਲ ਦੇਸ ਕੇਤੇ ਸੂਰ ਜੀ ਇੱਕ ਰੁੱਤਾਂ ਦੇ ਇਹ ਬਾਤ ਨੂੰ ਸਮਝਣੇ ਕਿਆ ਹੈ। ਸੋ ਇਸ ਕਰਕੇ ਬੈਕਰੀ ਮਤੋਂ ਪਸੰਦੀ ਭਰਾ ਜਿਹੜੀ ਹਿਰਦੇ ਵਿੱਚ ਧੁਨ ਬਣੀ ਸੀ ਥੋੜੀ ਜਿਹੀ ਬਾਤ ਬਰੀਕ ਆ ਗਈ ਹੈ, ਇਹਨੂੰ ਧਿਆਨ ਦੇ ਨਾਲ ਸਮਝਣਾ ਕਿ ਨਾਮ ਪਹਿਲਾਂ ਸੀ ਵਰਣਾਤਮਕ ਨਾਮ। ਵਰਣਾਤਮਕ ਨਾਮ ਦਾ ਅਰਥ ਹੈ ਕਿ ਅੱਖਰਾਂ ਵਾਲਾ ਨਾਮ ਸੀ, ਵਾਹਿਗੁਰੂ 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 ਅੱਖਰਾਂ ਵਾਲਾ ਨਾਮ ਸੀ। ਤੇ ਜਦੋਂ ਇਹ ਵਰਣਾਤਮਕ ਨਾਮ ਥੋੜਾ ਜਿਹਾ ਤਬਦੀਲੀ ਆ ਗਈ, ਪਰਿਵਰਤਨ ਆ ਗਿਆ ਇਹਦੇ ਵਿੱਚ, ਇਹੀ ਜਾਤ ਨੇ ਜਦੋਂ ਕਰਵਟ ਲਈ ਇਹ ਬਣ ਗਿਆ ਧੁਨਾਤਮ, ਧੁਨੀ ਬਣ ਗਈ। ਵਰਣਾਤਮਕ ਨਾਮ ਵਾਸਤੇ ਥੋੜਾ ਜਿਹਾ ਜ਼ੋਰ ਲਾਉਣਾ ਪੈਂਦਾ, ਪਰ ਧੁਨਾਤਮਕ ਨਾਮ ਤੇ ਆਪਣੇ ਆਪ ਫਿਰ ਚੱਲਣਾ ਸ਼ੁਰੂ ਹੋ ਜਾਂਦਾ। ਇਸ ਕਰਕੇ ਬੈਖਰੀ ਮਧਮ ਪਸੰਤੀ ਪਰਾ ਪਰਾ ਬਾਣੀ ਦੇ ਅੰਦਰ ਸੱਚੇ ਪਾਤਸ਼ਾਹ ਦਾ ਬਹੁਤ ਸੁੰਦਰ ਬਚਨ ਹਨ। ਥੋੜੀ ਜਿਹੀ ਮੁਸ਼ਕਲ ਤਾਂ ਆਈ ਇਹ ਪ੍ਰਮਾਣ ਲੱਭਣ ਵਾਸਤੇ, ਇਸ ਪਰਾ ਬਾਣੀ ਦੇ ਪ੍ਰਮਾਣ ਬਹੁਤ ਘੱਟ ਮਿਲਦੇ ਆ ਗੁਰਬਾਣੀ ਦੇ ਵਿੱਚ ਹੈ, ਪਰ ਥੋੜਾ ਜਿਹਾ ਸਮੇਂ ਦੀ ਵੀ ਕਮੀ ਸੀ ਤੇ ਧਿਆਨ ਦੇ ਨਾਲ ਦੇਖਿਆ ਤੇ ਕੁਝ ਜਿੰਨੇ ਕੁ ਮੇਰੇ ਧਿਆਨ ਵਿੱਚ ਆ ਰਹੇ ਉਹ ਆਪ ਜੀ ਦੀ ਸੇਵਾ ਵਿੱਚ ਆਦਰ ਕਰਦਾ। ਧੁਨ ਮਹਿ ਧਿਆਨ, ਧੁਨੀ ਜਿਹੜੀ ਉੱਠੀ ਸੀ ਨਾ ਹਿਰਦੇ ਹਰ 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 ਧੁਨ ਉਪਜੀ, ਫਿਰ ਧਿਆਨ ਉਹਦੇ ਵਿੱਚ ਰਹਿ ਗਿਆ। ਹਿਰਦੇ ਹਰ 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 ਧੁਨ ਉਪਜੀ, ਇਹ ਧੁਨ ਇੱਥੋਂ ਪੈਦਾ ਹੋਈ ਸੀ। ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ ਗੁਰਮੁਖ ਅਕਥ ਕਹਾਣੀ। ਉਹਨਾਂ ਗੁਰਮੁਖਾਂ ਦੀ ਕੀ ਕਹਾਣੀ ਕਥੀ ਜੀ ਮਹਾਰਾਜ ਕਹਿੰਦੇ, ਜਿਹਨਾਂ ਦਾ ਜਾਪ ਭਰਾ ਵਿੱਚ ਰਹਿ ਗਿਆ। ਅਕਥ ਨਹੀਂ ਹੋ ਗਏ, ਅਕਥੇ ਕਾ ਕਿਆ ਕਥੀ ਹੈ ਭਾਈ, ਪਰਮਾਤਮਾ ਵੀ ਅਕਥ ਹੈ ਤੇ ਉਹ ਤਾਂ ਫਿਰ ਗੁਰਮੁਖ ਵੀ ਅਕਥੀ ਹੋ ਗਏ। ਹਿਰਦੇ ਹਰ 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 ਧੁਨ ਉਪਜੀ, ਉਹ ਧੁਨੇ ਅੱਗੇ ਧੁਨ ਮੈਂ ਧਿਆਨ, ਧਿਆਨ ਨਹੀਂ ਜਾਣਿਆ, ਧਿਆਨ ਧੁਨ ਵਿੱਚ, ਧੁਨ ਧਿਆਨ ਵਿੱਚ ਚਲਾ ਗਿਆ। ਕਾਂਸੀ ਦੇ ਧੁਨ ਉਪਜਿਆ, ਧੁਨ ਕਾਂਸੀ ਦੇ ਵਿੱਚ ਇਹ ਸਮਾ ਰਹੀ ਹੈ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਰ ਲਿਆ। ਅਨਹਦ ਧੁਨੀ ਸਦ ਵੱਜਦੇ ਕੋਨ ਮਨ ਹਰ ਲਗਾਏ, ਅਨਹਦ ਧੁਨ ਵੱਜੇ ਨਿਤ ਵਾਜੇ ਗਾਈ ਸਤਿਗੁਰ ਬਾਣੀ। ਜਿਹਨਾਂ ਨੇ ਗੁਰੂ ਦੀ ਬਾਣੀ ਨੂੰ ਗਾਇਆ ਉਹਨਾਂ ਦੀ ਅਨਹਦ ਧੁਨੀ ਦੇ ਅੰਦਰ ਜਾਪ ਚਲੇਗਾ ਭਾਈ, ਗੁਰਬਾਣੀ ਤੋਂ ਦੂਰ ਹੋ ਕੇ ਕੁਛ ਨਹੀਂ ਮਿਲੇਗਾ, ਗੁਰੂ ਗ੍ਰੰਥ ਸਾਹਿਬ ਨਾਲ ਜੁੜ ਕੇ ਸਭ ਕੁਛ ਮਿਲੇਗਾ। ਟੁੱਟਿਆਂ ਦੀ ਕੋਈ ਕੀਮਤ ਨਹੀਂ, ਟੁੱਟ ਗਿਆ ਸੋ ਗਿਆ, ਉਹਦਾ ਜੀਵਨ ਗਿਆ। ਗੁਰੂ ਗ੍ਰੰਥ ਸਾਹਿਬ ਟੁੱਟ ਗਿਆ ਭਲੇ ਕੁਛ ਵੀ ਨਹੀਂ ਰਿਹਾ। ਇਸ ਕਰਕੇ ਅਨਹਦ ਧੁਨੀ ਸਦ ਵੱਜਦੇ ਉਨ ਮਨ ਹਰ ਲਿਵ ਲਾਏ, ਅਨਹਦ ਧੁਨ ਵਜੇ ਨਿਤ ਵਾਜੇ ਗਾਈ ਸਤਿਗੁਰ ਬਾਣੀ। ਅਨਹਦ ਵਾਜੇ ਧੁਨ ਵੱਜਦੇ ਗੁਰਸ਼ਬਦ ਸੁਣੀਜੈ, ਚਿਤ ਕਰ ਅੰਤਰ ਚਾਨਣ ਕਰ ਭਗਤ ਬਲੀਜੈ। ਰਾਹ ਹੈ ਧੁਨੀ ਦਾ, ਧੁਨ ਵਾਜੇ ਅਨਹਦ ਕੋਰਾ ਮਨ ਮਾਨਿਆ ਹਰ ਰਸ ਹੁੰਦਾ। ਨਾਮ ਦੇ ਰਸ ਦੇ ਉੱਤੇ ਆ ਕੇ ਫਿਰ ਉੱਥੇ ਮਨ ਮਨ ਮਾਨਿਆ ਤਾਂ ਹਰ ਜਾਂਦੇ, ਗੱਲ ਤਾਂ ਇਹਦੀ ਮੰਨਦੀ ਸੀ, ਉੱਥੇ ਮਨ ਨੂੰ ਰਸ ਪੈ ਜਾਂਦਾ। ਜਿਹੜੀ ਚੀਜ਼ ਦਾ ਇਹਨੂੰ ਰਸ ਪੈ ਜਾਏ ਇਹ ਨਹੀਂ ਮੁੜਦਾ, ਉੱਧਰ ਨੂੰ ਮੁੜਿਆ ਵੀ ਨਹੀਂ ਮੁੜਦਾ। ਜਦੋਂ ਨਾਮ ਦਾ ਰਸ ਪਏਗਾ ਫਿਰ ਕਿੱਥੇ ਮੁੜੂਗਾ? ਮਨ ਮਾਨਿਆ ਹਰ ਰਸ ਹੁੰਦਾ। ਅਖੀਰਲਾ ਪ੍ਰਮਾਣ ਸੇਵਾ, ਛੇਵਾਂ ਪ੍ਰਮਾਣ ਹੈ ਪਰਾਵਾਣੀ ਤੇ। ਇਹਦੇ ਅਰਥਾਂ ਵੱਲ ਧਿਆਨ ਕਰਨਾ ਗੁਰੂ ਕੇ ਕਮਾਈਆਂ ਵਾਲੇ ਕੋਲ ਸਿੱਖੋ, ਨਾਮ ਅਵੈਸੀ ਮਾਈ ਭਾਈ ਬੈਠੇ ਹੋ, ਸਿੱਧਾਂ ਦੇ ਨਾਲ ਗੋਸ਼ਟ ਹੋਈ, ਸਿੱਧ ਬੜੇ ਵਿਦਵਾਨ ਸਨ, ਗੁਰੂ ਨਾਨਕ ਨੂੰ ਫਿਰ ਉਹੀ ਗਹਿਰਾਈ ਵਾਲੀ ਗੱਲ ਕਰਨੀ ਪੈਂਦੀ ਸੀ। ਪਰਾ ਬਾਣੀ ਦੇ ਉੱਤੇ ਮਹਾਰਾਜ ਬੋਲੇ, ਨਾਭ ਪਵਨ ਘਰ ਆਸਣ ਵੈਸੈ। ਨਾਭੀ ਦੇ ਅੰਦਰ ਪਾਉਣ ਦਾ ਘਰ ਹੈ ਸਿੱਧੋ, ਇੱਥੋਂ ਹਵਾ ਉੱਠ ਕੇ ਬਾਹਰ ਨੂੰ ਜਾਂਦੀ ਹੈ ਤੇ ਮੁੜ ਕੇ ਉੱਥੇ ਵਾਪਸ ਆ ਜਾਂਦੀ ਹੈ। ਨਾਭ ਭਵਨ ਕਰ ਆਸਣ ਵੈਸਾ ਗੁਰਮੁਖ ਖੋਜਤ ਤਤਨ ਹੈ, ਸੋ ਸ਼ਬਦ ਨਿਰੰਤਰ ਨਿਜ ਕਰ ਪਾਛੈ ਤੇ ਭਵਨ ਜੋਤ ਸੋ ਸ਼ਬਦ ਲੈ। ਉਹ ਤਿੰਨਾਂ ਭਵਨਾਂ ਦੀ ਜੋਤ ਦਾ ਮਾਲਕ ਵਾਹਿਗੁਰੂ ਸ਼ਬਦ ਦੀ ਕਮਾਈ ਕਰਕੇ ਤੁਹਾਡੇ ਹੱਥ ਆਏ। ਇਹ ਛੇ ਪ੍ਰਮਾਣ ਧੁਨਿਕ। ਕੁਝ ਸਮਾਂ ਮੈਂ ਆਪ ਜੀ ਦੇ ਨਾਲ ਇੱਕ ਹੋਰ ਗੱਲ ਸਾਂਝੀ ਕਰਨ ਵਾਸਤੇ ਰੱਖਿਆ, ਇਸ ਲਈ ਛੇਤੀ ਛੇਤੀ ਪ੍ਰਮਾਣ ਦੇ ਕੇ ਇੱਥੇ ਪਹੁੰਚੇ। ਕਈਆਂ ਨੂੰ ਖਿਆਲ ਫੁਰੇਗਾ, ਅੱਛਾ ਜੀ ਜਦੋਂ ਬੈਕਰੀ ਦੀ ਜਾਤ ਕਰਾਂਗੇ ਫਿਰ ਮੱਧਮਾਂ ਦੇ ਵਿੱਚ ਕਿਵੇਂ ਜਾ ਹੋਊਗਾ, ਕੌਣ ਦੱਸੂਗਾ ਵੀ ਹੁਣ ਤੂੰ ਗਾਹਾਂ ਮੱਧਮਾਂ ਚ ਲੈ ਜਾ, ਕਿਵੇਂ ਜਾ ਹੋਊਗਾ? ਇਹ ਸਵਾਲ ਜ਼ਰੂਰ ਸੁਣਦੇ ਤੇ ਸੁਣਨਾ ਵੀ ਚਾਹੀਦਾ। ਇਸ ਦਾ ਉੱਤਰ ਸੁਣੋ। ਇਹਦੇ ਲਈ ਮੈਂ ਇੱਕ ਸਾਦਾ ਜਿਹਾ ਪ੍ਰਮਾਣ ਦਿੰਦਾ। ਰੇਲ ਗੱਡੀਆਂ ਤਾਂ ਤੁਹਾਡੇ 'ਚ ਸਾਰਿਆਂ ਨੇ ਦੇਖੀਆਂ, ਕੋਈ ਇਹ ਨਹੀਂ ਕਹਿ ਸਕਦਾ ਮੈਂ ਰੇਲ ਗੱਡੀ ਨਹੀਂ ਦੇਖੀ। ਸਟੇਸ਼ਨ ਦੇਖੇ ਨੇ, ਕਈ ਵਾਰ ਚੜ੍ਹੇ ਵੀ ਹੋ ਗਏ ਰੇਲ ਗੱਡੀਆਂ ਸਟੇਸ਼ਨਾਂ 'ਤੇ, ਗਏ ਪਲੇਟਫਾਰਮਾਂ 'ਤੇ। ਰੇਲ ਗੱਡੀ ਦੇ ਚਲਾਉਣ ਵਾਲੇ ਦੇ ਸਟੇਅਰਿੰਗ ਵੀ ਲੱਗਿਆ ਹੋਇਆ, ਪਰ ਤੁਹਾਡਾ ਕੀ ਖਿਆਲ ਆ ਵੀ ਉਹ ਬੱਸ ਵਾਂਗੂ ਕਾਰ ਵਾਂਗੂ ਮੋੜ ਸਕਦਾ? ਉਹਨੂੰ ਹਰ ਕਿਤੇ ਨਹੀਂ ਮੋੜ ਸਕਦਾ ਸਰ। ਦੇਖੋ ਹੈਰਾਨੀ ਦੀ ਗੱਲ, ਸਟੇਅਰਿੰਗ ਇਹ ਲੱਗਿਆ ਹੋਇਆ, ਰੇਲ ਗੱਡੀ ਮੁੜਦੀ ਕਿਵੇਂ ਆ? ਉਹਦੇ ਪਹੀਏ ਇਹੋ ਜਿਹੇ ਬਣਾਏ ਆ, ਹੇਠਾਂ ਰੇਲ ਗੱਡੀ ਦੀ ਜਿਹੜੀ ਲਾਈਨ ਹੈ ਉਹਦੇ ਨਾਲ ਫਸ ਕੇ ਚੱਲ ਰਿਹਾ। ਹੁਣ ਜਦੋਂ ਰੇਲ ਗੱਡੀ ਇੱਕ ਪਟੜੀ ਤੋਂ ਦੂਜੀ ਪਟੜੀ ਤੇ ਲੈ ਕੇ ਜਾਣਾ ਹੈ ਤਾਂ ਉਹ ਜਿਹੜਾ ਡਰਾਈਵਰ ਹੈ ਉਹਦੇ ਹੱਥ 'ਚ ਤਾਂ ਨਹੀਂ ਨਾ ਖੇਡ ਇਹ, ਹੱਥ ਵਿੱਚ ਉਹਦਾ ਜਿਹੜਾ ਸਟੇਸ਼ਨ 'ਤੇ ਬੈਠਾ, ਸਟੇਸ਼ਨ 'ਤੇ ਕਾਂਟਾ ਉਹਨੇ ਬਦਲਣਾ। ਕਿਤੇ ਕਾਂਟਾ ਨਾ ਬਦਲਵਾ ਤੇ ਸੋਚਿਓ ਵੀ ਇਹ ਸਾਡੇ ਹੱਥ 'ਚ ਹੈ। ਕਾਂਟਾ ਬਦਲੂਗਾ ਪਰਮਾਤਮਾ, ਤੁਸੀਂ ਤਾਂ ਆਪਣੀ ਗੱਡੀ ਚਾਲੂ ਰੱਖਣੀ ਹੈ, ਕਿਤੇ ਰਸਤੇ 'ਚ ਨਾ ਖੜ ਜਾ, ਬਸ ਇੰਨੇ ਹੀ ਖਿਆਲ ਰੱਖਣਾ। ਗੱਡੀ ਸੁੱਖ ਸੁੱਖ ਕਰਦੀ ਰਹੇ, ਵਾਹਿਗੁਰੂ 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 ਕਰਦੇ ਰਹੋ। ਜਦੋਂ ਕਾਂਟਾ ਬਦਲੇ ਰੱਬ ਨੇ ਉਦੋਂ ਦੇਖਣਾ ਵੀ ਉਹ ਕਾਂਟਾ ਬਦਲਣਾ, ਤੁਹਾਨੂੰ ਪਤਾ ਵੀ ਨਹੀਂ ਲੱਗਣਾ ਬੈਕਰੀ ਮੱਧਵਾਂ ਚਲੇ ਜਾਓਗੇ। ਅਰਦਾਸ ਕਰਦੇ ਰਹੋ ਮਹਾਰਾਜ ਅਗਲੀਆਂ ਸਟੇਜਾਂ 'ਤੇ ਲੈ ਚਲੋ, ਇਹ ਤਾਂ ਉਹਦੇ ਹੱਥ ਵਿੱਚ ਸਾਡੇ ਵਾਸਤੇ ਹੁੰਦੀ ਹੈ। ਕਰਵਾ ਕੇ ਗੱਡੀ ਇੱਧਰ ਜਾਂਦੀ ਦਿਖਦੀ ਹੈ ਜਾਂ ਜਦੇ ਦਿਖਦੀ ਹੈ, ਜਦੋਂ ਟੇਢੀ ਜਾਊਗੀ ਗੱਡੀ ਦੂਏ ਲੈਣ 'ਤੇ ਚਲੇਗੀ, ਲੈਣ 'ਤੇ ਲਿਖਾਲੀ ਹੋਊਗੀ। ਕਾਂਟਾ ਬਦਲਣਾ ਉਸ ਮਹਾਨ ਸਰਵ ਸ਼ਕਤੀਮਾਨ ਜਿਹਦਾ ਜਾਪ ਕਰਦੇ ਹੋ, ਉਹ ਨਹੀਂ ਕਰਨਾ ਬਦਲੇ, ਉਸੇ ਨੇ ਬਦਲੇ ਨੇ ਸਾਰੇ ਸੰਤਾਂ ਭਗਤਾਂ ਦੇ। ਇੱਕ ਤਾਂ ਇਹ ਗੱਲ ਬਹੁਤ ਜ਼ਰੂਰੀ। ਸੋ ਬੈਕਰੀ ਮਦਨ ਬਸੰਤੀ ਔਰ ਉਪਰਾ ਚਾਰ ਵਾਲੀ ਤੇ ਚੌਥੀ ਸਟੇਜ ਤੇ ਜਾ ਕੇ ਮਨ 100% ਉੱਥੀ ਹੱਲ ਰਹੇਗਾ। ਸ਼ਬਦ ਦੀ ਧੁਨ ਮਨ ਬਣ ਜਾਏਗਾ, ਮਨ ਸ਼ਬਦ ਦੀ ਧੁਨ ਹੋ ਜਾਏਗਾ, ਔਰ ਇੱਕ ਦੂਜੇ ਨੂੰ ਛੱਡ ਕੇ ਕਿਸੇ ਜਾ ਨਹੀਂ ਸਕਦੇ। ਤੇ ਤਿੰਨ ਸਟੇਜਾਂ ਦੀ ਗੱਲ ਇੱਕ ਸਮਝਣ ਵਾਲੀ। ਭਾਈ ਸਾਹਿਬ ਰਾਗੀ ਜਿੰਨੇ ਵੀ ਕੀਰਤਨ ਕਰਦੇ ਹੈ ਜਾਂ ਤੁਹਾਡੇ ਵਿੱਚੋਂ ਜਿਹੜੇ ਵੀ ਕੀਰਤਨ ਕਰਦੇ ਹੋ, ਜਿਹੜਾ ਹਾਰਮੋਨੀਅਮ ਹੈ ਖੱਬੇ ਹੱਥ ਦੇ ਨਾਲ, ਚਲੋ ਕਈਆਂ ਦਾ ਸੱਜਾ ਚੱਲਦਾ, ਉਹ ਕੋਈ ਗੱਲ ਨਹੀਂ, ਇੱਕ ਹੱਥ ਨਾਲ ਐਂ ਕਹਿ ਲਓ, ਇੱਕ ਹੱਥ ਦੇ ਨਾਲ ਉਹਦੇ 'ਚ ਐਂ ਪੱਖਾ ਮਾਰਦੇ ਆ। ਉਹ ਕੀ ਕਰਦੇ ਆ, ਉਹ ਜਦੋਂ ਪੱਖਾ ਮਾਰਦੇ ਆ ਹਵਾ ਭਰ ਜਾਂਦੀ ਹੈ ਉਹਦੇ 'ਚ, ਹਵਾ ਨੂੰ ਫਿਰ ਬਾਹਰ ਜਾਣ ਤੋਂ ਸਿਸਟਮ ਐਂ ਚੱਲ ਕੇ ਬਾਹਰ ਨਹੀਂ ਜਾਣ ਦਿੰਦਾ, ਜਦੋਂ ਮੂਹਰੇ ਪਤਾ ਜਾ ਜਾਂਦਾ ਹਵਾ ਭਰ ਗਈ ਉਹਦੇ, ਹਵਾ ਭਰ ਕੇ ਫਿਰ ਇੱਧਰਲੇ ਹੱਥ ਦੇ ਨਾਲ ਸੁਰਾਂ ਨੱਪਦੇ ਆ, ਜਿਹੜੀ ਆਵਾਜ਼ ਕੱਢਣੀ ਹੈ ਜਿਸ ਤਰ੍ਹਾਂ ਦੀ, ਉਸੇ ਤਰ੍ਹਾਂ ਦੀ ਆਵਾਜ਼ ਨਿਕਲੇਗੀ। ਅੰਦਰ ਦਿਮਾਗ ਜਿਹੜੀ ਚੇਤਨ ਸ਼ਕਤੀ ਹੈ ਸਾਡੇ ਦਿਮਾਗ ਦੀ ਸ਼ਕਤੀ, ਉਹਨੂੰ ਪਤਾ ਵੀ ਮੈਂ ਕੰਠ ਚੋਂ ਕਿਹੜੀ ਆਵਾਜ਼ ਕੱਢਣੀ ਹੈ, ਉਹ ਜਿਹੀ ਬਾਜੇ ਚੋਂ ਕੱਢਣੀ, ਜਿਹੜੀ ਬਾਜੇ ਚੋਂ ਆਵਾਜ਼ ਨਿਕਲ ਰਹੀ ਹੈ। ਕਈ ਵਾਰ ਐਸੀ ਕਲਾ ਦੇਖੀ ਹੈ ਬਾਜੇ ਵਜਾਉਣ ਵਾਲਿਆਂ ਵਿੱਚ, ਬੰਦਾ ਅਜੇ ਬੋਲਿਆ ਵੀ ਨਹੀਂ, ਅਜੇ ਬਾਜੇ ਹੀ ਬੋਲਿਆ, ਕਹਿੰਦਾ ਲਾ ਦਿੱਤੀ, ਉਹ ਤੱਜ ਲਾ ਦਿੱਤੀ ਕਿ ਦੇਖ ਲੈ, ਦੇਖ ਲੈ ਕੀ ਕਹਿੰਦਾ ਬਾਜਾ, ਹਵਾ ਹੀ ਬੋਲੀ ਹੈ। ਇਸੇ ਤਰ੍ਹਾਂ ਹਵਾ ਨੇ ਹੀ ਬੋਲਣਾ, ਜੋ ਤੁਸੀਂ ਸੁਣ ਰਹੇ ਹੋ ਹਰੀ ਸਿੰਘ ਨਹੀਂ ਬੋਲ ਰਿਹਾ, ਹਵਾ ਹੀ ਬੋਲ ਰਹੀ ਹੈ। ਬੋਲਿਆ ਪਵਨ, ਗੁਰਬਾਣੀ ਕਹਿੰਦੀ ਹੈ ਵੀ ਪਵਨ ਹੀ ਬੋਲਦੀ ਹੁੰਦੀ ਹੈ। ਜਿਵੇਂ ਹਾਰਮੋਨੀਅਮ ਵਜਾਉਣ ਦੀ ਇੱਕ ਕਲਾ ਹੈ, ਇਸੇ ਤਰ੍ਹਾਂ ਸਾਡੇ ਦਿਮਾਗ ਨੂੰ ਇੱਕ ਕਲਾ ਆ ਜਾਂਦੀ ਹੈ, ਔਰ ਆਈ ਹੋਈ ਹੈ। ਹੁਣ ਹਵਾ ਨੂੰ ਜੀਭ ਨੇ ਉਲਟ ਕੇ ਨਾ ਇਸ ਤਰ੍ਹਾਂ ਪਲਟੇ ਦੇ ਕੇ ਮੂੰਹ ਦੇ ਵਿੱਚ, ਜਿਵੇਂ ਬਾਜਾ ਵੱਜਦਾ ਮੂੰਹ ਦੇ ਵਿੱਚ ਉਹੀ ਬਾਜਾ ਵੱਜ ਰਿਹਾ, ਜਿਹੜਾ ਸ਼ਬਦ ਬੋਲਣਾ ਚਾਹੁੰਦੇ ਹਾਂ ਮੈਂ ਕਹਿੰਦਾ ਵੀ ਸੋਚਣ ਨੂੰ ਦੇਰ ਲੱਗਦੀ ਆ, ਗੱਲ ਦੱਸਣ ਨੂੰ ਦੇਰ ਲੱਗਦੀ ਆ, ਤਾਂ ਫਰਕ ਨੇ ਕਿ ਉਹ ਸ਼ਬਦ ਬਣ ਕੇ ਬਾਹਰ ਚਲੇ ਜਾਂਦੇ। ਹੁਣ ਵਾਹਿਗੁਰੂ ਸ਼ਬਦ ਕਹਿਣ ਵੇਲੇ ਵੀ ਹਵਾ ਨੂੰ ਸਾਡੀ ਚੇਤਨ ਸ਼ਕਤੀ ਨੇ ਉਹਨੂੰ ਵਾਹਿਗੁਰੂ ਸ਼ਬਦ ਦੀ ਆਵਾਜ਼ ਨੂੰ ਪੈਦਾ ਕੀਤਾ। ਕਿਸਨੇ? ਹਵਾ ਨੂੰ ਉਲਟਾਇਆ ਜੀਵ ਨੇ। ਸ਼ਬਦ ਬਣਦਾ, ਕੋਈ ਸ਼ਬਦ ਨਹੀਂ ਬਣਦਾ। ਤੇ ਇਸ ਤੋਂ ਬਾਅਦ ਬੁਰਤੀ ਸੂਖਮ ਹੋ ਗਈ। ਸੂਖਮ ਬਿਰਤੀ ਦੇ ਨਾਲ ਮਤਮਾਂ ਦੇ ਜਾਪ ਵਿੱਚ ਇੱਕ ਤਾਂ ਇਹ ਸੰਸਾ ਖਤਮ ਹੋ ਗਿਆ ਵੀ ਜਦੋਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਸੀ ਉਦੋਂ ਰੋਕ ਕੇ ਸਾਹ ਲੈਂਦੇ ਸੀ। ਮਤਮਾਂ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਅੰਦਰ ਨੂੰ ਜਾਂਦੇ ਆ ਵਿਸ਼ਵਾਸ ਦੇ ਨਾਲ ਬੜੇ ਆਰਾਮ ਨਾਲ ਜਾਪ ਕੀਤਾ, ਕਿਉਂਕਿ ਉਹਨੂੰ ਤਕਨੀਕ ਤਾਂ ਆਈ ਹੋਈ ਹੈ। ਬਸ ਇਹ ਮੁਸ਼ਕਲ ਸੀ ਵੀ ਅੰਦਰ ਨੂੰ ਜਾਂਦਿਆਂ ਨਹੀਂ ਸੀ ਕਹਿ ਸਕਦਾ ਬੈਕਰੀ ਹੈ, ਤੇ ਫਿਰ ਉਹਨੂੰ ਪਲਟੇ ਦਿੰਦਾ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ। ਕੰਠ ਦੇ ਵਿੱਚ ਫਿਰ ਜਿਵੇਂ ਵਾਈਬ੍ਰੇਸ਼ਨ ਹੁੰਦੀ ਹੈ ਨਾ, ਇਸ ਤਰ੍ਹਾਂ ਕੰਠ ਬੋਲੂਗਾ, ਕੰਠ ਹਿੱਲੂਗਾ, ਜੀਭ ਨਹੀਂ। ਕੰਠ ਦੇ ਵਿੱਚ ਵਾਹਿਗੁਰੂ 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 ਕੰਠ ਕਹਿ ਰਿਹਾ, ਕੰਠ ਹਿੱਲਦਾ। ਤੇ ਇਸ ਤੋਂ ਬਾਅਦ ਜਦੋਂ ਬੈਕਰੀ ਮਧੁਰ ਪਸੰਤੀ ਵਿੱਚ ਜਾਏਗਾ, ਹੋਰ ਸੂਖਮ ਹੋ ਗਿਆ, ਉਹਦੇ ਚ ਜਾ ਕੇ ਫਿਰ ਜਿਹੜੀ ਹਵਾ ਹੈ ਪੌਣ ਜਿਹੜੀ, ਉਹਨੂੰ ਦਿਮਾਗ ਦੇ ਨਾਲ ਤੇ ਕਿਸ ਪ੍ਰਕਾਰ ਉਹਦੀ ਧੁਨ ਜਿਵੇਂ ਬਾਜੇ ਦੇ ਵਿੱਚੋਂ ਬਣਦੀ ਹੈ, ਸੂਖਮ ਰੂਪ ਦੇ ਅੰਦਰ ਆਵਾਜ਼ ਧੁਨ ਪੈਦਾ ਹੋ ਗਈ। ਤੇ ਪਰਾਂ ਦੇ ਵਿੱਚੋਂ ਹੀ ਹਵਾ ਦਾ ਪ੍ਰੈਸ਼ਰ ਬਣਦਾ, ਉੱਥੇ ਸੰਕਲਪ ਸੰਸਾਰ ਦੇ ਬਣਦੇ ਨੇ। ਜਦੋਂ ਜਾਪ ਉੱਥੇ ਜਾ ਕੇ ਟਿਕ ਗਿਆ, ਤਾਂ ਜਿਵੇਂ ਸੰਸਾਰ ਦੀਆਂ ਆਵਾਜ਼ਾਂ ਨੇ ਨਾਮ ਨੂੰ ਬਾਹਰ ਕੱਢਿਆ, ਤੇ ਫਿਰ ਨਾਮ ਸੰਸਾਰ ਦੀਆਂ ਸਾਰੀਆਂ ਆਵਾਜ਼ਾਂ ਨੂੰ ਕੱਢ ਕੇ ਬਾਹਰ ਮਾਰੇਗਾ, ਨਾਮ ਆਪਣੇ ਟਿਕਾਣੇ ਤੇ ਜਾ ਪਹੁੰਚੇਗਾ। ਇਸ ਕਰਕੇ ਬੈਕਰੀ, ਮਦਮ, ਪਸੰਤੀ ਔਰ ਪਰਾ ਚਾਰ ਬਾਣੀਆਂ ਦੀ ਅੱਜ ਵਿਚਾਰ, ਤੇ ਛੇ ਟਿਕਾਣੇ ਹੋਰ, ਚਾਰ ਹੋਲੇ ਕਿ ਛੇ ਰਹਿੰਦੇ, ਉਹਨਾਂ ਦੇ ਵਿਚਾਰ ਅਗਲੇ ਸ਼ਨਿਚਰ ਵਾਰ ਹੋਏ। ਹੁਣ ਸਮਾਂ ਕੀਰਤਨ ਦਾ ਸਮਾਂ, ਇਸ ਵੇਲੇ ਨਾਮ ਸਿਮਰਨ ਦਾ, ਨਾਮ ਅਭਿਆਸ ਦਾ। ਜਿੰਨੀ ਗੱਲ ਸੁਣੀ ਹੈ ਇਸ ਨੂੰ ਵਾਰ ਵਾਰ ਸੁਣੋ ਔਰ ਪ੍ਰੈਕਟੀਕਲ ਕਰੋ। ਇਸ ਤੋਂ ਬਿਨਾਂ ਮਨੁੱਖਾ ਸਰੀਰ ਦੀ ਸਫਲਤਾ ਨਹੀਂ ਹੈ ਗੁਰੂ ਪਿਆਰਿਓ, ਇਹਦੇ ਵਾਸਤੇ ਮਨੁੱਖਾ ਸਰੀਰ ਮਿਲਿਆ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਾਂ ਮਹਿ ਮਿਟਾਵੋ। ਇਸ ਲਈ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਾਨੂੰ ਕਿਸੇ ਕੁਹੜੀ ਦੇ ਦਰ ਤੇ ਜਾ ਕੇ ਧੱਕੇ ਖਾਣ ਦੀ ਲੋੜ ਨਹੀਂ। ਜੁਗਤੀਆਂ ਪੁੱਛਣ ਵਾਸਤੇ ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛੀਏ ਸੱਚੇ ਪਾਤਸ਼ਾਹ ਇਸ ਤੋਂ ਅਗਲੀਆਂ ਜੁਗਤੀਆਂ ਕੀ ਹਨ, ਤੇ ਅਗਲੇ ਸ਼ਨਿਚਰ ਵਾਰ ਫਿਰ ਦਾਸ ਭਾਵ ਜੀ ਦੀ ਸੇਵਾ ਵਿੱਚ ਹਾਜ਼ਰ ਹੋਏਗਾ। ਭੁੱਲਾਂ ਚੁੱਕਾਂ ਦੀ ਸੇਵਾ ਕਰਨੀ ਹੈ। ਹਰ ਇੱਕ ਗੱਲ ਜਾਂਦਿਆਂ ਜਾਂਦਿਆਂ ਕਹਿਣੀ ਚਾਹੁੰਦਾ, ਤੇ ਇਹ ਕੋਈ ਜ਼ਰੂਰੀ ਨਹੀਂ ਕਿ ਪਰਾ ਵਾਣੀ ਵਿੱਚ ਜਾ ਕੇ ਰੱਬ ਮਿਲਦਾ। ਰੱਬ ਦੇ ਮਿਲਣ ਦੀ ਬਾਤ ਇਹ ਹੈ, ਉਹ ਬੈਠੀ ਵਾਲਿਆਂ ਨੂੰ ਵੀ ਮਿਲ ਸਕਦਾ, ਇਹ ਬਹੁਤ ਜ਼ਰੂਰੀ ਬਾਤ ਹੈ। ਜਿਵੇਂ ਲੜਕੀ ਦਸਵੀਂ ਪੜ੍ਹਦੀ ਦਾ ਵੀ ਤਾਂ ਵਿਆਹ ਹੋ ਸਕਦਾ ਹੈ, ਬੀ ਏ ਪੜ੍ਹਦੀ ਦਾ ਵੀ ਹੋ ਸਕਦਾ, ਐਮ ਏ ਪੜ੍ਹਦੀ ਦਾ ਹੋਵੇ, ਪੀ ਐਚ ਡੀ ਕਰਦੀ ਦਾ ਵੀ ਹੋ ਸਕਦਾ, ਇਹਦਾ ਡਿਗਰੀਆਂ ਬਾਕੀ। ਰੱਬ ਦੇ ਨਾਲ ਤਾਂ ਵਿਆਹ ਕਦੇ ਵੀ ਹੋ ਸਕਦਾ ਭਾਈ, ਉਹਦਾ ਕਦੇ ਵੀ ਮਿਲ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।